ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਹਿਰੀ ਕਰਕੇ ਨੀਮ ਖੁਦਾਈ ਉਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧਕਾਈ ਜਿਨ ਤਿਣ ਤਰ ਮੂੰਡ ਬੁਲਾ ਗਹਿਰੀ ਕਰਕੇ ਨੀਮ ਖੁਦਾਈ ਉਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧਕਾਈ ਜਿਨ ਤਿਣ ਥਰ ਮੂੰਡ ਬੁਲਾਏ ਹਮਰੋ ਕਰਤਾ ਰਾਮ ਸੁਨੇ ਕਾਹੇ ਰੇ ਨਰ ਗਰਭ ਕਰਤ ਬਿਨਸ ਜਾਏ ਝੂਠੀ ਦੇ ਮੇਰੀ ਮੇਰੀ ਕਹਿਰੋਂ ਕਰਤੇ ਦੁਰਜੋਧਨ ਸੇ ਭਾਈ ਬਾਰੇ ਜੋਜਨ ਛਤਰ ਚਲੈ ਥਾ ਦੇਹੀ ਗਿਰਜ ਨਾ ਖਾਏ ਸਰਬ ਸੋਇਨ ਕੇ ਲੰਕਾ ਹੋਤੀ ਰਾਵਣ ਸੇ ਅਧਕਾਏ ਕਾਂ ਪਿਓ ਦਰਬਾਂਦੇ ਹਾਥੀ ਖਿਨ ਮੈਂ ਭਈ ਪੁਰਾ ਦੁਰਬਾਸਾ ਸਿਉ ਕਰਤ ਠਗੌਰੀ ਜਾਦਵ ਇਹ ਪਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਓ ਹਰ ਗੁਣ ਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀਂ ਵਿਸਰਿਆ ਪਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀਂ ਵਿਸਰਿਆ। ਪਰਮ ਸਨਮਾਨ ਯੋਗ ਸਤਿਗੁਰੂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਸਿਰਜੇ ਹੋਏ ਇਸ ਪਾਵਨ ਅਸਥਾਨ ਵਿਖੇ ਆਪ ਜੀ ਪ੍ਰਭਾਤ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਹੋ। ਇਹ ਉਹ ਪਾਵਨ ਪਵਿੱਤਰ ਅਸਥਾਨ ਜਿੱਥੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਅਕਾਲੀ ਬਾਣੀ ਨੂੰ ਧੁਰ ਕੀ ਬਾਣੀ ਨੂੰ ਖਸਮ ਕੀ ਬਾਣੀ ਨੂੰ ਰੱਬੀ ਬਾਣੀ ਦੀਆਂ ਜੋ ਵੱਖ ਵੱਖ ਜੁੱਜਾਂ ਸਨ ਉਹਨਾਂ ਨੂੰ ਇੱਕ ਥਾਂ 'ਤੇ ਇਕੱਠਿਆਂ ਕੀਤਾ ਅਤੇ ਵੱਖ ਵੱਖ ਜੁੱਜਾਂ ਇੱਕ ਥਾਂ 'ਤੇ ਇਕੱਠੀਆਂ ਹੋਈਆਂ ਅਤੇ ਨਾਮ ਮਿਲਿਆ ਵੀਰ। ਵੱਖ ਵੱਖ ਪੋਥੀਆਂ ਦੀ ਬਾਣੀ ਇੱਕ ਥਾਂ 'ਤੇ ਇਕੱਤਰ ਕਰਾ ਦਿੱਤੀ ਅਤੇ ਗੁਰੂ ਅਰਜੁਨ ਸਾਹਿਬ ਕਿਰਪਾਲੂ ਜੀ ਨੇ ਇੱਕ ਮਿਹਰ ਕੀਤੀ ਹੈ ਖਾਸ ਕਰਕੇ ਇਸ ਅਸਥਾਨ 'ਤੇ ਜਦੋਂ ਆਈਦਾ ਤਾਂ ਹਜ਼ੂਰ ਦੇ ਅੰਮ੍ਰਿਤ ਬਾਣੀ ਦੀਆਂ ਇਹ ਤੁਕਾਂ ਵਾਰ ਵਾਰ ਮਨ ਵਿੱਚ ਆਉਂਦੀਆਂ ਨੇ। ਪਹਿਲੀ ਗੱਲ ਅਸੀਂ ਪੜ੍ਹਦੇ ਹਾਂ ਕਿ ਜਿੱਥੇ ਸਤਿਗੁਰੂ ਜੀ ਬੈਠ ਜਾਣ ਉਹ ਥਾਂ ਹੀ ਭਾਗਾਂ ਵਾਲਾ ਹੈ, ਪਰ ਇੱਥੇ ਇੱਕ ਬਚਨ ਹੋਰ ਸਾਨੂੰ ਮਿਲੇਗਾ। ਕਹਿਣ ਲੱਗੇ ਥਾਂ ਤਾਂ ਭਾਗਾਂ ਵਾਲਾ ਹੈ, ਪਰ ਇੱਥੇ ਉਸ ਕਾਗਜ਼ ਨੂੰ ਵੀ ਧਨ ਕਹੀਂ ਜਿਸ ਕਾਗਜ਼ ਦੇ ਉੱਤੇ ਪਰਮਾਤਮਾ ਦੀ ਸਿਫਤ ਸਲਾਹ ਦੀ ਧੁਰ ਕੀ ਬਾਣੀ ਲਿਖੀ ਗਈ। ਕੇਵਲ ਕਾਗਜ਼ ਧਨ ਨਹੀਂ, ਉਸ ਸ਼ਾਹੀ ਅਤੇ ਦਵਾਤ ਨੂੰ, ਉਸ ਕਲਮ ਨੂੰ ਵੀ ਧਨ ਕਹੀਂ ਜਿਸ ਕਲਮ ਨੂੰ ਸ਼ਾਹੀ ਦੇ ਨਾਲ ਭੇਂ ਕੇ ਕਾਗਜ਼ ਉੱਤੇ ਬਾਣੀ ਦੇ ਖਰੂਪ, ਬਾਣੀ ਦੇ ਪਵਿੱਤਰ ਅੱਖਰ ਲਿਖੇ ਗਏ। ਕੇਵਲ ਕਾਗਜ਼ ਸ਼ਾਹੀ ਦੀਵਾਤ ਕਲਮ ਹੀ ਨਹੀਂ, ਉਸ ਲਿਖਾਰੀ ਨੂੰ ਵੀ ਇਸ ਥਾਂ 'ਤੇ ਨਮਸਕਾਰ ਕਰੀ ਜਿਸ ਨੇ ਆਪਣੇ ਹੱਥਾਂ ਨਾਲ ਧੁਰ ਕੀ ਬਾਣੀ ਲਿਖੀ ਅਤੇ ਗੁਰੂ ਅਰਜੁਨ ਦੇਵ ਸੱਚ ਸਿਰਜਣਹਾਰਾ ਉਹਨਾਂ ਦੇ ਚਰਨਾਂ ਵਿੱਚ ਝੁੱਕ ਜਾਈ ਜਿਨ੍ਹਾਂ ਨੇ ਆਪ ਬੈਠ ਕੇ ਬਾਣੀ ਲਿਖਾਈ। ਜਦੋਂ ਰਾਮਸਰ ਆਉਂਦੇ ਹਾਂ ਇਹ ਸ਼ਬਦ, ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਅੰਦਰ ਗੂੰਜਦੇ ਨੇ ਕਿ ਇਹ ਉਹ ਥਾਂ ਹੈ ਜਿੱਥੇ ਧਨ ਸੋ ਕਾਗਜ਼ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ
ਸੱਚ
ਸੱਚ। ਕਾਗਜ਼ ਵੀ ਧਨ, ਲਿਖਾਰੀ ਵੀ ਧਨ, ਸ਼ਾਹੀ ਵੀ ਧਨ, ਅਤੇ ਭਾਂਡੇ ਦਾ ਅਰਥ ਹੈ ਜਿਸ ਵਿੱਚ ਸ਼ਾਹੀ ਘੋਲੀ ਗਈ ਉਹ ਵੀ ਧਨ, ਲਿਖਣ ਵਾਲੇ ਭਾਈ ਗੁਰਦਾਸ ਜੀ ਵੀ ਧਨ, ਅਤੇ ਲਿਖਾਉਣ ਵਾਲੇ ਧਨ ਗੁਰੂ ਅਰਜੁਨ ਸਾਹਿਬ, ਉਹਨਾਂ ਦਾ ਕੋਟਾਨ ਕੋਟ ਸ਼ੁਕਰ ਹੈ। ਉਸ ਪਵਿੱਤਰ ਅਸਥਾਨ 'ਤੇ ਆਪ ਜੀ ਅੱਜ ਤਿੰਨ ਪੁਰਬ ਮਨਾਉਣ ਵਾਸਤੇ ਇਕੱਤਰ ਹੋਏ। ਸਤਿਕਾਰਯੋਗ ਭਾਈ ਸਾਹਿਬ ਜੀ ਹੋਣਾ ਨੇ ਧੰਨ ਗੁਰੂ ਰਾਮਦਾਸ ਜੀ ਦੇ ਘਰੋਂ ਆਏ ਅੱਜ ਦੇ ਪਵਿੱਤਰ ਹੁਕਮ ਦਾ ਪਾਠ ਆਪ ਜੀ ਨੂੰ ਸਰਵਣ ਕਰਾਇਆ ਹੈ। ਰਾਗ ਧਨਾਸਰੀ ਹੈ, ਸ਼ਬਦ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ। ਆਓ ਅਸੀਂ ਤਿੰਨਾਂ ਪੁਰਬਾਂ ਦੀ ਸੰਖੇਪ ਜੀ ਵਿਚਾਰ ਹੁਣ ਵੀ ਕਰਾਂਗੇ, ਸ਼ਾਮ ਦੇ ਦੀਵਾਨ ਵਿੱਚ ਵੀ ਇੱਥੇ ਕੀਤੀ ਜਾਏਗੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੀਏ, ਬੇਨਤੀ ਕਰੀਏ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਅੱਜ ਆਪ ਕਿਰਪਾ ਕਰਕੇ ਵਿੱਚ ਵਰਤੋ। ਪੁਰਬ ਵਾਲਾ ਦਿਨ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਪੁਰਬ ਹੈ। ਅਸ਼ਟਮ ਬਲਬੀਰਾ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਮੇਰੀ ਸੱਚੀ ਸਰਕਾਰ ਅੱਜ ਦੇ ਦਿਨ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਗੁਰਪਿਆ ਗੱਦੀ 'ਤੇ ਬਿਰਾਜਮਾਨ ਹੋਏ ਅਤੇ ਮੇਰੇ ਸੱਤਵੇਂ ਸਤਿਗੁਰੂ ਧੰਨ ਗੁਰੂ ਹਰ ਰਾਏ ਸਾਹਿਬ ਜੀ ਨੇ ਉਸ ਅਸਥਾਨ 'ਤੇ ਜਿੱਥੇ ਉਹਨਾਂ ਦੇ ਦਾਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਰੀਰਕ ਚੋਲੇ ਨੂੰ ਸੰਕੋਚਿਆ ਕਿਉਂਕਿ ਪ੍ਰਭਪੁਰ ਪਿਆਨਾ ਕੀਤਾ ਹੈ। ਸ਼ਬਦ ਭਾਵੇਂ ਅਸੀਂ ਜੋਤੀ ਜੋਤ ਕਹਿੰਦੇ ਹਾਂ, ਉਹ ਤਾਂ ਆਪ ਹੀ ਜੋਤ ਰੂਪ ਨੇ। ਗੁਰੂ ਕਲਗੀਧਰ ਜੀ ਨੇ ਦਾਨ ਲੱਗਿਆ ਦੋ ਸ਼ਬਦ ਵਰਤੇ ਨੇ, ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਭੱਟਾ ਨੇ ਵਰਤਿਆ। ਜਦੋਂ ਹਜ਼ੂਰ ਜਾਂਦੇ ਨੇ ਚੋਲਾ ਬਦਲਦੇ ਨੇ ਤਾਂ ਸ਼ਬਦ ਕਹਿੰਦੇ ਨੇ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ। ਗੁਰੂ ਤੇਗ ਬਹਾਦਰ ਜੀ ਜਾਂਦੇ ਨੇ ਅਤੇ ਗੁਰੂ ਗੋਬਿੰਦ ਸਿੰਘ ਜੀ ਬਚਨ ਕਰਦੇ ਨੇ, ਕਹਿਣ ਲੱਗੇ ਕਿ ਠੀਕਰ ਫੋਰ ਦਲੀਸ ਸਿਰ, ਉੱਥੇ ਮੌਤ ਸ਼ਬਦ ਨਹੀਂ ਕਿਹਾ, ਕਹਿਣ ਲੱਗੇ ਪ੍ਰਭਪੁਰ ਕੀਆ ਪਿਆ। ਧੰਨ ਗੁਰੂ ਹਰ ਰਾਏ ਸਾਹਿਬ ਜੀ ਦਾ ਪ੍ਰਭਪੁਰ ਪਿਆਨਾ ਦਿਵਸ ਹੈ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਗੱਦੀ ਪੁਰਬ ਹੈ ਅਤੇ ਸਾਕਾਰ ਸਮਰੱਥ ਗੁਰੂ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਗੁਰਤਾ ਗੱਦੀ ਪੁਰਬ ਹੈ। ਆਓ ਇਸ ਦੀ ਵਿਚਾਰ ਆਪਾਂ ਸੰਖੇਪ ਵਿੱਚ ਕਰ ਸਕੀਏ ਕਿਉਂਕਿ ਜਿਸ ਦਿਨ ਪੁਰਬ ਹੁੰਦਾ ਹੈ ਉਸ ਦਿਨ ਅੰਦਰ ਦੀ ਭਾਵਨਾ ਬਣੀ ਹੁੰਦੀ ਹੈ। ਇਹ ਧੰਨ ਗੁਰੂ ਗੋਬਿੰਦ ਸਿੰਘ ਕਿਰਪਾ ਕਰੋ, ਜਿਸ ਗੁਰੂ ਜੀ ਦੇ ਲੜ ਲਾ ਕੇ ਗਏ ਹੋ ਇਹਦਾ ਸ਼ਬਦ ਸਾਡੇ ਹਿਰਦੇ ਵਿੱਚ ਵਸਾ ਦਿਓ, ਸਾਡੇ ਰੋਮ ਰੋਮ ਵਿੱਚ ਬਾਣੀ ਰਚ ਜਾਏ। ਕਰੋ ਬਖਸ਼ਿਸ਼, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੀ ਸਰਕਾਰ, ਉਹਨਾਂ ਦੇ ਘਰ ਪੰਜ ਪੁੱਤਰ ਅਤੇ ਇੱਕ ਪੁੱਤਰੀ ਹੈ। ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਅਤੇ ਸਭ ਤੋਂ ਛੋਟੇ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ। ਇੱਕ ਬੱਚੀ ਹੈ ਬੀਬੀ ਵੀਰੋ, ਜਿਸ ਦਾ ਵਿਆਹ ਚੁਬਾਲ ਹੋਏ। ਬੀਬੀ ਵੀਰੋ ਦੇ ਘਰ ਅੱਗੇ ਪੰਜ ਪੁੱਤਰ ਹੋਏ ਨੇ ਅਤੇ ਪੰਜੇ ਦੇ ਪੰਜੇ ਪੁੱਤਰ ਬੀਬੀ ਵੀਰੋ ਦੇ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਸ਼ਹੀਦ ਹੋਏ। ਪੰਜ ਪੁੱਤਰ, ਉਹਨਾਂ ਦੇ ਪੰਜਾਂ ਪੁੱਤਰਾਂ ਨੇ ਸ਼ਹਾਦਤ ਦਾ ਜਾਮ ਪੀਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ। ਹਜ਼ੂਰ ਦੇ ਸਾਹਮਣੇ ਉਹਨਾਂ ਦੇ ਪੋਤੇ ਨੇ, ਜਿਨ੍ਹਾਂ ਨੂੰ ਆਪਾਂ ਅੱਜ ਧੰਨ ਗੁਰੂ ਹਰ ਰਾਏ ਸਾਹਿਬ ਜੀ ਕਹਿੰਦੇ, ਜਿਨ੍ਹਾਂ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਕਿ ਹੱਕ ਪਰਵਰ ਹੱਕ ਕੇਸ਼ ਕਰਤਾ ਗੁਰੂ ਹਰ ਰਾਏ। ਧੰਨ ਗੁਰੂ ਹਰ ਰਾਏ ਸਾਹਿਬ ਜੀ ਨੂੰ ਕਰਤਾ ਗੁਰੂ ਵੀ ਸ਼ਬਦ ਵਰਤਿਆ ਜਾਂਦਾ ਸੀ। ਉਹਨਾਂ ਦੇ ਸਾਹਮਣੇ ਬਾਬਾ ਗੁਰਦਿੱਤਾ ਜੀ ਦੇ ਛੋਟੇ ਪੁੱਤਰ ਸੱਤਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਨੇ ਪੋਤੇ ਦੀ ਪਰਵਰਿਸ਼ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ ਨੇ ਆਪਣੀ ਦੇਖ ਰੇਖ ਵਿੱਚ ਕੀਤੀ ਹੈ ਅਤੇ ਉਹਨਾਂ ਨੇ ਬਚਪਨ ਵਿੱਚ ਗੁਰੂ ਹਰ ਰਾਏ ਸਾਹਿਬ ਦੇ ਬਚਪਨ ਵਿੱਚ ਹੀ ਇੱਕ ਐਸੀ ਨਸੀਹਤ ਦੇ ਦਿੱਤੀ ਜਿਹਨੂੰ ਸਾਰੀ ਜ਼ਿੰਦਗੀ ਧੰਨ ਗੁਰੂ ਹਰ ਰਾਏ ਸਾਹਿਬ ਕਿਰਪਾਲੂ ਨੇ ਆਪਣੇ ਪੱਲੇ ਨਾਲ ਕੁੱਟ ਕੇ ਬੰਨਿਆ ਹੈ। ਪਿਆਰਿਓ, ਅਸੀਂ ਆਮ ਤੌਰ 'ਤੇ ਕਹਿੰਦੇ ਹਾਂ ਗੱਦੀ ਕੇਵਲ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਨੇ ਸੇਵਾ ਕੀਤੀ। ਗੁਰਮੁਖੋ, ਇਕੱਲੀ ਸੇਵਾ ਕਰਨ ਵਾਲਿਆਂ ਨੂੰ ਗੱਦੀ ਨਹੀਂ, ਗੱਦੀ ਤਾਂ ਉਹਨਾਂ ਨੂੰ ਮਿਲਦੀ ਹੈ ਜਿਹੜੇ ਧੁਰ ਦਰਗਾਹੋਂ ਨਿਵਾਜੇ ਹੋਏ ਆਉਂਦੇ। ਕੁਛ ਉਦਾਹਰਨਾਂ ਮੈਂ ਆਪ ਜੀ ਦੇ ਸਮਕਸ਼ ਰੱਖਣੀਆਂ ਚਾਹੁੰਦਾ। ਜੇ ਅਸੀਂ ਦੇਖੀਏ ਸੇਵਾ ਕਰਕੇ ਕੇਵਲ ਗੱਦੀ ਨਹੀਂ, ਹਾਂ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਇਸ ਕਰਕੇ ਨਾ ਸੇਵਾ ਕੀਤੀ ਕਿ ਗੱਦੀ ਸਾਨੂੰ ਮਿਲ ਜਾਏ, ਉਹਨਾਂ ਇਸ ਕਰਕੇ ਸੇਵਾ ਕੀਤੀ ਗੁਰੂ ਦੀ ਗੋਦੀ ਸਾਨੂੰ ਮਿਲ ਜਾਏ। ਗੱਦੀ ਨਹੀਂ, ਉਹ ਗੋਦੀ ਲੈਣ ਦੀ ਖਾਤਰ ਸੇਵਾ ਕਰਦੇ ਰਹੇ। ਕੁਛ ਉਦਾਹਰਨਾਂ ਨੇ ਕਿ ਜਿਨ੍ਹਾਂ ਨੂੰ ਗੱਦੀ ਮਿਲਣੀ ਹੈ, ਇਹ ਤਾਂ ਦਾਤ ਜੋਤ ਖਸਮੈ ਵਡਿਆਈ, ਇਹ ਖਸਮ ਦੀ ਧੁਰ ਲਿਖੋਂ ਹੋਈ ਦਾਤ ਹੈ ਅਤੇ ਜਿਨ੍ਹਾਂ ਨੂੰ ਮਿਲਣੀ ਹੈ ਉਹਨਾਂ ਨੂੰ ਇਸ਼ਾਰੇ ਪਹਿਲਾਂ ਹੀ ਹੋ ਗਏ। ਟਿਊਕ ਮਾਤਰ ਸਿਰਫ ਅਰਜ਼ ਕਰਾਂ ਕਿ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਧਰਮਸ਼ਾਲਾ ਹੈ ਅਤੇ ਭਾਈ ਗੁਰਦਾਸ ਜੀ ਨੇ ਉੱਥੇ ਸ਼ਬਦ ਵਰਤਿਆ, ਕਹਿਣ ਲੱਗੇ ਕਿ ਉਹ ਧਰਮਸ਼ਾਲਾ ਲਈ ਸਾਧ ਸੰਗ ਸੱਚਖੰਡ ਸ਼ਬਦ ਵਰਤਿਆ ਉਹਨਾਂ ਨੇ। ਉੱਥੇ ਕਰਤਾਰਪੁਰ ਅਨੇਕਾਂ ਸਿੱਖ ਆਉਂਦੇ ਨੇ, ਹਜ਼ਾਰਾਂ ਸਿੱਖ ਆਉਂਦੇ ਨੇ, ਪਰ ਕੀ ਕਾਰਨ ਕਿ ਪਹਿਲੀ ਵਾਰ ਬਾਬਾ ਲਹਿਣਾ ਜੀ ਆਏ ਨੇ ਅਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਪਏ ਨੇ ਬਾਬਾ ਬੁੱਢਾ ਜੀ ਨੂੰ ਕਿ ਬਿਰਦ ਜੀ, ਮੇਰੇ ਰਾਜ ਦਾ ਧਣੀ ਆ ਰਿਹਾ ਹੈ, ਉਹਨਾਂ ਨੂੰ ਜੀ ਆਇਆਂ ਕਹਿਣ ਚੱਲਾਂ। ਧਣੀ ਦਾ ਅਖਰੀ ਅਰਥ ਹੁੰਦਾ ਮਾਲਕ, ਮੇਰੇ ਰਾਜ ਦਾ ਸਾਡੇ ਘਰ ਦਾ ਮਾਲਕ ਆ ਰਿਹਾ ਹੈ, ਉਹਨਾਂ ਨੂੰ ਜੀ ਆਇਆਂ ਕਹਿਣ ਚੱਲਾਂ ਵਾਂ। ਹਜ਼ਾਰਾਂ ਸਿੱਖ ਆਉਂਦੇ ਨੇ ਪਰ ਜਿਸ ਦਿਨ ਬਾਬਾ ਲਹਿਣਾ ਜੀ ਆਏ ਅਤੇ ਉਦਨ ਗੁਰੂ ਨਾਨਕ ਸਾਹਿਬ ਰਸਤੇ ਵਿੱਚ ਖਲੋਤੇ ਨੇ ਅਤੇ ਘੋੜੇ ਦੀਆਂ ਵਾਗਾਂ ਪਕੜ ਕੇ ਆਪ ਅੱਗੇ ਚੱਲੇ, ਘਰ ਜਦੋਂ ਆ ਕੇ ਪੁੱਛਿਆ ਨਾਮ ਕੀ, ਕਹਿਣ ਲੱਗਾ ਸੱਚੇ ਪਾਤਸ਼ਾਹ ਲਹਿਣਾ। ਹੱਸ ਕੇ ਕਹਿਣ ਲੱਗੇ ਤੂੰ ਲਹਿਣਾ, ਅਸੀਂ ਤੇਰਾ ਦੇਣਾ ਹੈ। ਹੁਣ ਇਹ ਕਿਉਂ ਪਹਿਲੇ ਦਿਨੋਂ ਆਏ ਨੇ? ਨਾ ਤਾਂ ਉਹਨਾਂ ਅਜੇ ਭਾਂਡੇ ਮਾਂਜੇ, ਨਾ ਉਹਨਾਂ ਨੇ ਸੇਵਾ ਕੀਤੀ, ਨਾ ਉਹ ਅਜੇ ਬੈਠ ਕੇ ਬਾਣੀ ਉਹਨਾਂ ਸੁਣੀ। ਨਹੀਂ ਗੁਰਮੁਖੋ, ਇਹਨਾਂ ਦੇ ਭਾਗਾਂ ਵਿੱਚ ਧੁਰ ਦਰਗਾਹ ਤੋਂ ਜੋਤ ਲਿਖੀ ਹੈ, ਤਾਂ ਹੀ ਕਹਿ ਰਹੇ ਨੇ ਤੂੰ ਲੈਣਾ ਹੈ, ਅਸੀਂ ਤੇਰਾ ਦੇਣਾ ਹੈ। ਅਤੇ ਐਵੇਂ ਨਾ ਕਰ, ਲੈਣ ਵਾਲੇ ਘੋੜਿਆਂ 'ਤੇ ਚੜ੍ਹ ਕੇ ਆਉਂਦੇ। ਦੇਖੋ ਭਾਵਨਾ ਨਾਲ ਸ਼ਬਦ ਕਹਿ। ਦੂਜੀ ਇੱਕ ਗੱਲ ਕਹੀ ਸੀ, ਦੂਸਰੀ ਵਾਰ ਆਏ ਨੇ ਅਤੇ ਸਿਰ 'ਤੇ ਪੰਡ ਚੁਕਾ ਦਿੱਤੀ ਅਤੇ ਮਾਤਾ ਸੁਲੱਖਣੀ ਜੀ ਨੂੰ ਦੋ ਸ਼ਬਦ ਗੁਰੂ ਨਾਨਕ ਸਾਹਿਬ ਕਹਿੰਦੇ ਹੁੰਦੇ ਸਨ। ਇੱਕ ਸ਼ਬਦ ਕਹਿੰਦੇ ਸਨ ਪਰਮੇਸ਼ਰ ਕੀ ਏ, ਅਤੇ ਦੂਜਾ ਸ਼ਬਦ ਕਹਿੰਦੇ ਸਨ ਚੌਣੇ ਕੀ। ਭਾਈ ਮੂਲਾ ਚੌਣਾ ਸੀ। ਕਹਿਣ ਲੱਗੇ ਦੇਖੋ, ਜਦੋਂ ਉਹਨਾਂ ਨੇ ਪੰਡ ਸਿਰ 'ਤੇ ਚੁੱਕੀ ਅਤੇ ਮਾਤਾ ਜੀ ਨੇ ਕਿਹਾ ਸੱਚੇ ਪਾਤਸ਼ਾਹ, ਖੇ ਸਿਰ ਦੇ ਸਾਈਂ ਚਿੱਟੇ ਬਸਤਰ ਪਾਏ ਨੇ, ਸਿਰ 'ਤੇ ਪੰਡ ਚੁਕਾਈ ਅਤੇ ਖਲੋ ਕੇ ਕਹਿਣ ਲੱਗੇ ਪਰਮੇਸ਼ਰ ਕੀ ਏ, ਇਸ ਤੋਂ ਬਿਨਾਂ ਕਿਸੇ ਨੇ ਪੰਡ ਚੁੱਕਣੀ ਵੀ ਨਹੀਂ। ਹੁਣ ਇਹ ਇਸ਼ਾਰੇ ਕਾਹਦੇ ਸਨ? ਇਸ ਤੋਂ ਬਿਨਾਂ ਪੰਡ ਕਿਸੇ ਨੇ ਚੁੱਕਣੀ। ਗੁਰਮੁਖੋ, ਉਸ ਤੋਂ ਅੱਗੇ ਚੱਲੋ। ਧੰਨ ਗੁਰੂ ਅਮਰਦਾਸ ਜੀ ਉਹਨਾਂ ਦੇ ਚੱਕਰ ਚਿੰਨ੍ਹ ਪਹਿਲਾਂ ਹੀ ਦੱਸਦੇ ਪਏ ਨੇ ਕਿ ਇਹਨਾਂ ਨੇ ਇਸ ਘਰ ਦੇ ਮਾਲਕ ਬਣਨਾ ਹੈ। ਗੁਰੂ ਰਾਮਦਾਸ ਸਿਰ 'ਤੇ ਟੋਕਰੀ ਚੁੱਕਦੇ ਨੇ। ਸ਼ੀਕਾ ਬਰਾਦਰੀ ਗੋਇੰਦਵਾਲ ਕਹਿੰਦਾ ਇਹਨਾਂ ਦੇ ਸਿਰ 'ਤੇ ਤੁਸੀਂ ਟੋਕਰੀ ਚੁਕਾਈ, ਅਤੇ ਗੁਰੂ ਅਮਰਦਾਸ ਪਿਤਾ ਜੀ ਕਹਿੰਦੇ ਨੇ ਨਹੀਂ ਟੋਕਰੀ ਨਹੀਂ, ਤੁਹਾਡੇ ਕੋਲ ਨਜ਼ਰ ਦੇਖਣ ਵਾਲੀ ਨਹੀਂ, ਇਹਨਾਂ ਦੇ ਸਿਰ 'ਤੇ ਛਤਰ ਹੈ। ਪਿਆਰਿਓ, ਮੈਂ ਸਿਰਫ ਇੱਕ ਉਦਾਹਰਨ ਦੇ ਕੇ ਸੰਪੂਰਨਤਾ ਕਰਨਾ ਵਾਂ ਕਿ ਗੁਰਤਾ ਗੱਦੀ ਕੇਵਲ ਘਾਲ ਨਹੀਂ, ਇਹ ਤਾਂ ਪਿਆਰਿਓ ਵਾਹਿਗੁਰੂ ਜੀ ਦੀ ਦਾਤ ਹੈ, ਅਤੇ ਜਿਸ ਦੀ ਝੋਲੀ ਵਿੱਚ ਪੈਣੀ ਹੈ ਧੁਰ ਦਰਗਾਹੋਂ ਲਿਖਿਆ ਹੋਇਆ ਹੈ। ਧੰਨ ਗੁਰੂ ਰਾਮਦਾਸ ਜੀ ਦੇ ਤਿੰਨ ਸਪੁੱਤਰ ਨੇ, ਬਾਬਾ ਪਿਰਥੀਆ ਜੀ, ਬਾਬਾ ਮਹਾਂਦੇਵ ਜੀ, ਅਤੇ ਤੀਸਰੇ ਮੇਰੀ ਸੱਚੀ ਸਰਕਾਰ ਪ੍ਰਤੱਖ ਹਰ ਗੁਰੂ ਅਰਜੁਨ ਦੇਵ ਕਿਰਪਾਲੂ ਜੀ। ਆਪ ਸਾਰੇ ਤਵਾਰੀਖ ਪੜ੍ਹਦੇ ਹੋ, ਬਾਬਾ ਪਿਰਥੀਆ ਵੱਡਾ ਹੈ, ਬਾਬਾ ਮਹਾਂਦੇਵ ਵੱਡਾ ਹੈ। ਕੀ ਗੁਰੂ ਅਮਰਦਾਸ ਜੀ ਦੇ ਵਿਹੜੇ ਦੇ ਵਿੱਚ ਦੋਨੇ ਵੱਡੇ ਦੋਤਰੇ ਕਦੀ ਖੇਡਦੇ ਸਾਹਮਣੇ ਨਹੀਂ ਸਨ ਆਏ? ਕੀ ਬਾਬਾ ਪਿਰਥੀਆ ਕਦੀ ਬਾਪੂ ਗੁਰੂ ਅਮਰਦਾਸ ਜੀ ਦੇ ਸਾਹਮਣੇ ਰਿੜਦਿਆਂ ਨਹੀਂ ਨਿਕਲਿਆ? ਕੀ ਬਾਬਾ ਮਹਾਂਦੇਵ ਉਹਨਾਂ ਦੇ ਸਨਮੁਖ ਨਹੀਂ ਆਏ? ਹਾਂ, ਵੱਡੇ ਦੋਤਰੇ ਵੀ ਸਾਹਮਣੇ ਲੰਘੇ ਨੇ, ਪਰ ਜਿਸ ਦਿਨ ਗੁਰੂ ਅਰਜੁਨ ਦੇਵ ਜੀ ਨੇ ਪਲੰਘ ਨੂੰ ਹੱਥ ਪਾਇਆ ਅਤੇ ਬੰਸਾਵਲੀ ਨਾਮੇ ਵਿੱਚ ਲਿਖਿਆ ਆਵਾਜ਼ ਦਿੱਤੀ, ਕੌਣ ਹੈ ਪੁਰਖ ਭਾਰੀ ਜਿਸ ਨੇ ਮੰਜੀ ਸਾਡੀ ਖਲਾਈ ਸਾਰੀ? ਸ਼ਬਦ ਸਨ ਕਿ ਕੌਣ ਹੈ ਪੁਰਖ ਭਾਰੀ ਜਿਸ ਨੇ ਮੰਜੀ ਸਾਡੀ ਖਲਾਈ ਸਾਰੀ, ਅਤੇ ਦੌੜ ਕੇ ਆ ਕੇ ਕਹਿਣ ਲੱਗੇ ਪਿਤਾ ਜੀ ਨੂੰ, ਬੀਬੀ ਭਾਨੀ ਜੀ, ਪਿਤਾ ਜੀ, ਬਾਪੂ ਜੀ, ਦੋਤਾ ਜੇ ਛੋਟਾ ਦੋਹਤਾ, ਇੱਕੋ ਦਮ ਖਲੋਤੇ ਹੋਏ ਸਤਿਗੁਰੂ ਗੁਰੂ ਅਰਜੁਨ ਦੇਵ। ਉਸੇ ਤਰ੍ਹਾਂ ਤਨ 'ਤੇ ਧੂੜ ਸੀ, ਆਪਣੀ ਗੋਦੀ ਵਿੱਚ ਬਿਠਾ ਕੇ ਸਿਰ 'ਤੇ ਹੱਥ ਰੱਖ ਕੇ ਕਹਿਣ ਲੱਗੇ ਭਾਨੀ, ਕੇਵਲ ਦੋਹਤਾ ਨਹੀਂ, ਦੋਹਤਾ ਬਾਣੀ ਕਾ ਬੋਹਤਾ। ਹੁਣ ਤੁਸੀਂ ਸਿਆਣੇ, ਪਿਰਥੀਆ ਵੀ ਦੋਹਤਾ ਹੈ, ਮਹਾਂਦੇਵ ਵੀ ਦੋਹਤਾ ਹੈ, ਪਰ ਛੋਟੇ ਨੂੰ ਦੇਖ ਕੇ ਕਹਿੰਦੇ ਨੇ ਨਹੀਂ ਭਾਨੀਏ, ਦੋਹਤਾ ਕੇਵਲ ਨਹੀਂ, ਦੋਹਤੇ ਤਾਂ ਹੋਰ ਵੀ ਮੇਰੇ ਨੇ, ਪਰ ਇਹ ਦੋਹਤਾ ਬਾਣੀ ਕਾ ਬੋਹਤਾ, ਇਹ ਬਾਣੀ ਦੇ ਜਹਾਜ਼ ਨੇ। ਧੰਨ ਗੁਰੂ ਅਰਜੁਨ ਸਾਹਿਬ ਕਿਰਪਾਲੂ ਜੀ, ਉਹਨਾਂ ਦੇ ਅੱਗੇ ਗੁਰੂ ਹਰਗੋਬਿੰਦ ਸਾਹਿਬ ਨੇ। ਇੱਥੇ ਇੱਕ ਮੈਂ ਨਿਰਣਾ ਹੋਰ ਆਪ ਜੀ ਦੇ ਸਮਕਸ਼ ਅਰਜ਼ ਕਰ ਜਾਵਾਂ। ਇੱਕ ਪੌੜੀ ਅਸੀਂ ਭਾਈ ਗੁਰਦਾਸ ਜੀ ਦੀ ਜਿਹੜੀ ਪੜ੍ਹਦੇ ਹਾਂ, ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਚੱਲੀ ਪੀੜ੍ਹੀ ਸੋਢੀਆਂ ਅਸੀਂ ਪੜ੍ਹਦੇ ਹਾਂ, ਉਹਦੇ ਵਿੱਚ ਮੈਂ ਸਿਰਫ ਸੰਖੇਪ ਵਿੱਚ ਇੱਕ ਤੁਕ ਤੁਹਾਡੇ ਨਾਲ ਸਾਂਝੀ ਕਰਨੀ ਹੈ। ਪੌੜੀ ਦਾ ਪ੍ਰਕਰਨ ਕੀ ਹੈ? ਪੌੜੀ ਦਾ ਪ੍ਰਕਰਨ ਹੈ ਸਿੱਖਾਂ ਦਾ ਪ੍ਰਸ਼ਨ, ਅਤੇ ਉਹਦੇ ਅੱਗੇ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਦਿੱਤਾ ਹੋਇਆ ਉੱਤਰ। ਸਿੱਖਾਂ ਦਾ ਪ੍ਰਸ਼ਨ ਹੈ ਕਿ ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ਼ ਨਿਖਾਰੀ। ਹੁਣ ਇਹ ਪ੍ਰਸ਼ਨ ਹੈ, ਸਿੱਖ ਅਰਦਾਸ ਕਰਕੇ ਪੁੱਛਦੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਿ ਅਸੀਂ ਛੇ ਪਾਤਸ਼ਾਹੀਆਂ ਤੱਕ ਆਪਣੇ ਦੀਦਿਆਂ ਨਾਲ ਦਰਸ਼ਨ ਕੀਤੇ ਨੇ, ਸਾਨੂੰ ਆਉਣ ਵਾਲੇ ਸਮੇਂ ਦੀ ਕੋਈ ਜਾਣਕਾਰੀ ਦਿਓ ਖਾਂ ਕਿ ਆਉਣ ਵਾਲੇ ਸਮੇਂ ਵਿੱਚ ਇਸ ਪਵਿੱਤਰ ਜੋਤ ਨੇ ਕਿੰਨੇ ਕੁ ਸਰੀਰਾਂ ਵਿੱਚ ਹੋਰ ਵਿਚਰਨਾ ਹੈ। ਸਵਾਲ ਇਹੀ ਹੈ ਕਿ ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ਼ ਨਿਖਾਰੀ। ਅਗਲਾ ਬਚਨ ਹੈ, ਅਗੰਮ ਅਗੋਚਰ ਸਤਿਗੁਰੂ ਮੁਖ 'ਤੇ ਬੋਲੇ ਸੁਣੋ ਸੰਸਾਰੀ, ਕਲਯੁਗ ਪੀੜ੍ਹੀ ਸੋਢੀਆਂ ਅਵਚਲ ਨੀਵ ਉਸਾਰ ਖਲਾਰੀ। ਅਖੀਰਲੀਆਂ ਤੁਕਾਂ ਨੇ ਜੋਗ ਜੋਗ ਸਤਿਗੁਰ ਧਰੇ ਅਵਤਾਰੀ। ਹੁਣ ਇੱਥੇ ਪ੍ਰਸ਼ਨ ਸੀ ਵੀ ਛੇ ਪਾਤਸ਼ਾਹੀਆਂ ਤੱਕ ਦਰਸ਼ਨ ਕੀਤੇ, ਅੱਗੇ ਕਿੰਨੇ? ਇੱਥੇ ਯੁੱਗ ਦਾ ਆਖਰੀ ਅਰਥ ਸਤਯੁਗ ਕਲਯੁਗ ਤ੍ਰੇਤਾ ਦੁਆਪਰ ਨਹੀਂ, ਯੁੱਗ ਦਾ ਆਖਰੀ ਅਰਥ ਹੈ ਦੋ। ਯੁਗਲ ਸ਼ਬਦ ਵੀ ਅਸੀਂ ਵਰਤਨੇ, ਜਿੱਥੇ ਦੋ ਹੋਣ ਉੱਤੇ ਯੁੱਗ ਸ਼ਬਦ ਹੁੰਦਾ ਹੈ। ਸਤਿਗੁਰੂ ਕਹਿਣ ਲੱਗੇ ਛੇ ਪਾਤਸ਼ਾਹੀਆਂ ਦੇ ਦੀਦਾਰ ਹੋਏ, ਯੁੱਗ ਯੁੱਗ ਸਤਿਗੁਰ ਧਰੇ ਅਵਤਾਰੀ। ਇਹਦਾ ਅਰਥ ਸੀ ਦੋ ਅਤੇ ਦੋ ਚਾਰ, ਛੀਆਂ ਤੋਂ ਬਾਅਦ ਚਾਰ ਸਰੀਰਾਂ ਵਿੱਚ ਹੋਰ ਗੁਰੂ ਜੋਤ ਵਰਤੇ। ਹਕੀਕਤ ਵਿੱਚ ਅਰਥ ਇਹਦੇ ਇਹ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੋਤੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਉਹਨਾਂ ਦੇ ਬਚਪਨ ਵਿੱਚ ਹੀ ਆਪਣੀ ਦੇਖ ਰੇਖ ਵਿੱਚ ਪਰਵਰਿਸ਼ ਕਰਦਿਆਂ ਇੱਕ ਕਿਰਪਾਲਤਾ ਕੀਤੀ ਉਹਨੇ, ਬਸ ਇੱਕ ਫੁੱਲ ਹੀ ਟੁੱਟਾ ਸੀ ਟਾਹਣੀ ਨਾਲੋਂ, ਅਤੇ ਇਹ ਸ਼ਬਦ ਕਹਿ ਸਨ, ਬੇਟਾ ਦਾਮਨ ਸੰਕੋਚ ਚੱਲੋ, ਜੇ ਚੋਲਾ ਵੱਡਾ ਪਾਇਆ ਹੋਵੇ ਤਾਂ ਆਪਣੇ ਪੱਲੇ ਨੂੰ ਸੰਕੋਚ ਕੇ ਤੁਰੋ, ਕਿਤੇ ਨਿਰਦੋਸ਼ੇ ਫੁੱਲ ਇਸ ਪੱਲੇ ਨਾਲ ਚੋਲੇ ਨਾਲ ਅੜ ਕੇ ਟੁੱਟਦੇ ਨਾ ਰਹੀ। ਇਹ ਅਸਲ ਵਿੱਚ ਇਸ਼ਾਰਾ ਸੀ ਕਿ ਵੱਡੇ ਚੋਲੇ ਦਾ ਭਾਵ ਕੇਵਲ ਕੱਪੜਾ ਵੱਡਾ ਨਹੀਂ, ਵੱਡੇ ਚੋਲੇ ਦਾ ਭਾਵ ਸੀ ਕਿ ਕੁਝ ਦਿਨਾਂ ਨੂੰ ਤੁਸੀਂ ਗੁਰੂ ਨਾਨਕ ਸਾਹਿਬ ਦਾ ਚੋਲਾ ਪਾਉਣਾ ਹੈ। ਸਭ ਤੋਂ ਵੱਡਾ ਸਤਿਗੁਰੂ ਨਾਨਕ ਉਸ ਚੋਲੇ ਨੂੰ ਪਾਉਣਾ ਹੈ। ਬੇਟਾ ਦਾਮਨ ਸੰਕੋਚ ਚੱਲੋ। ਉਸ ਦਿਨ ਤੋਂ ਬਾਅਦ ਗੁਰੂ ਖਾਰਾ ਸਾਹਿਬ ਕਿਰਪਾਲੂ ਜੀ ਨੇ ਆਪਣੇ ਦਾਮਨ ਨੂੰ ਸੰਕੋਚ ਲਿਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਪੋਤੇ ਨੂੰ ਗੱਦੀ ਦੇ ਗਏ। ਮਾਤਾ ਨਾਨਕੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਹੱਥ ਜੋੜ ਕੇ ਪੁੱਛਿਆ ਸੀ, ਸੱਚੇ ਪਾਤਸ਼ਾਹ ਮੇਰਾ ਪੁੱਤਰ ਤਾਂ ਕਿਸੇ ਨਾਲ ਬੋਲਦਾ ਵੀ ਨਹੀਂ, ਹਰ ਵੇਲੇ ਖਾਮੋਸ਼ ਰਹਿੰਦੇ ਨੇ, ਚੁੱਪ ਰਹਿੰਦੇ ਨੇ, ਹੁਣ ਸਾਨੂੰ ਆਗਿਆ ਕੀ ਹੈ? ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਆਪ ਜੀ ਬਕਾਲਾ ਸਾਹਿਬ ਚਲੇ ਜਾਓ। ਉਦੋਂ ਬਾਬਾ ਸ਼ਬਦ ਨਹੀਂ ਸੀ, ਕਿਉਂਕਿ ਬਾਬਾ ਸ਼ਬਦ ਤਾਂ ਮੇਰੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇਸ ਨਗਰ ਨੂੰ ਦਿੱਤਾ ਹੈ। ਉਦੋਂ ਕੇਵਲ ਬਕਾਲਾ ਸੀ। ਕਹਿਣ ਲੱਗੇ ਬਕਾਲਾ ਸਾਹਿਬ ਚਲੇ ਜਾਓ। ਕਿਉਂ ਜੀ? ਕਿਉਂਕਿ ਉੱਥੇ ਭਾਈ ਮੇਹਰੇ ਦੇ ਘਰ ਵਿੱਚ ਧੰਨ ਗੁਰੂ ਹਰਗੋਬਿੰਦ ਗਏ ਸਨ ਅਤੇ ਉਹਨੇ ਖੱਤ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਕੁਝ ਦਿਨ ਹੋਰ ਰਹੋ। ਅਤੇ ਉੱਤਰ ਮਿਲਿਆ ਸੀ, ਰਵਾਂਗੇ ਮਹੀਨੇ ਨਹੀਂ, ਸਮਾਂ ਆਵੇਗਾ ਤੇਰੇ ਘਰ ਵਿੱਚ ਸਾਲਾਂ ਬੱਧੀ ਰਹਾਂਗੇ। ਇਹ ਇਤਿਹਾਸ ਹੈ। ਅਤੇ ਨਾਲ ਤਿੰਨ ਬਖਸ਼ਾਂ ਕੀਤੀਆਂ ਮਾਤਾ ਨਾਨਕੀ ਜੀ ਮੁਖਾਤਬ ਕਰਕੇ, ਇੱਕ ਆਪਣੇ ਕੋਲੋਂ ਕਟਾਰ ਦਿੱਤੀ, ਇੱਕ ਪੋਥੀ ਦਿੱਤੀ ਅਤੇ ਇੱਕ ਆਪਣਾ ਰੁਮਾਲ ਦਿੱਤਾ। ਕਹਿਣ ਲੱਗੇ ਸਮਾਂ ਆਵੇਗਾ, ਇਹ ਚੀਜ਼ਾਂ ਸਾਂਭ ਕੇ ਰੱਖਿਓ ਅਤੇ ਇਹ ਮੇਰੇ ਪੋਤੇ ਨੂੰ ਅੱਗੇ ਦੇ ਦੇ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਬਕਾਲਾ ਸਾਹਿਬ ਆ ਗਏ। ਧੰਨ ਗੁਰੂ ਹਰਿ ਸਾਹਿਬ ਗੁਰਤਾ ਗੱਦੀ 'ਤੇ ਬਿਰਾਜਮਾਨ ਨੇ। ਆਉਣਾ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਗੁਰਤਾ ਗੱਦੀ, ਧੰਨ ਗੁਰੂ ਹਰਿ ਸਾਹਿਬ ਜੀ ਦਾ ਪ੍ਰਾਪੁਰ ਪਿਆਨਾ ਦਿਵਸ ਅਤੇ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੀ ਗੁਰਤਾ ਗੱਦੀ ਦੇ ਸੰਬੰਧੀ। ਧੰਨ ਗੁਰੂ ਹਰਿ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਰਹਿਮਤਾਂ ਵਰਤਾਈਆਂ। ਹਜ਼ੂਰ ਦੇ ਘਰ ਅੰਦਰ ਦੋ ਸਪੁੱਤਰ ਨੇ, ਵੱਡੇ ਨੇ ਬਾਬਾ ਰਾਮ ਰਾਏ ਜੀ ਅਤੇ ਛੋਟੇ ਨੇ ਮੇਰੀ ਸੱਚੀ ਸਰਕਾਰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਕਿਰਪਾਲੂ ਜੀ। ਗੁਰੂ ਹਰਿ ਸਾਹਿਬ ਜੀ ਦਾ ਪਵਿੱਤਰ ਜੀਵਨ ਪੜ੍ਹੋ, ਕਿਉਂਕਿ ਅੱਜ ਬਾਣੀ ਗੁਰੂ ਗੁਰੂ ਹੈ ਬਾਣੀ ਦਾ ਸਿਧਾਂਤ ਪ੍ਰਗਟ ਹੋਇਆ ਹੈ। ਧੰਨ ਗੁਰੂ ਹਰਿ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਅਨੇਕਾਂ ਐਸੀਆਂ ਰਹਿਮਤਾਂ ਕੀਤੀਆਂ, ਸਿੱਖ ਨੂੰ ਦ੍ਰਿੜ ਕਰਾ ਦਿੱਤਾ ਕਿ ਤੇਰੇ ਲਈ ਸਭ ਕੁਝ ਹੀ ਬਾਣੀ ਹੈ, ਤੂੰ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈ। ਮੈਂ ਦੋ ਤਿੰਨ ਗੁਰੂ ਹਰਿ ਸਾਹਿਬ ਦੇ ਜੀਵਨ ਵਿੱਚੋਂ ਉਦਾਹਰਨ ਅਰਜ਼ ਕਰਨੀਆਂ ਚਾਹੁੰਦਾ। ਗੁਰਮੁਖੋ ਦੇਖੋ, ਦੋ ਗੁਰੂ ਪੁੱਤਰ ਨੇ, ਦੋਨਾਂ ਨੇ ਆਪਣੇ ਆਪਣੇ ਸਮੇਂ ਗੁਰੂ ਜੋਤ ਉੱਤੇ ਵਾਰ ਕਰਨ ਦਾ ਯਤਨ ਕੀਤਾ ਅਤੇ ਕੀਤਾ ਵੀ। ਇੱਕ ਗੁਰੂ ਪੁੱਤਰ ਨੇ ਗੁਰੂ ਜੀ ਦੇ ਪਵਿੱਤਰ ਦੇਹ ਦੇ ਉੱਤੇ ਵਾਰ ਕੀਤਾ ਅਤੇ ਇੱਕ ਗੁਰੂ ਪੁੱਤਰ ਨੇ ਗੁਰੂ ਜੀ ਦੇ ਹਿਰਦੇ ਉੱਤੇ ਵਾਰ ਕਰਨ ਦਾ ਯਤਨ ਕੀਤਾ, ਸ਼ਬਦ 'ਤੇ ਵਾਰ ਕਰਨ ਦਾ ਯਤਨ ਕੀਤਾ। ਪਹਿਲਾ ਗੁਰੂ ਪੁੱਤਰ ਬਾਬਾ ਦਾਤੂ ਜੀ ਹੈ। ਉਹ ਧੰਨ ਗੁਰੂ ਅਮਰਦਾਸ ਜੀ ਦੇ ਪਾਵਨ ਤਨ 'ਤੇ ਆਪਣੇ ਪੈਰ ਨਾਲ, ਆਪਣੀ ਲੱਤ ਨਾਲ ਪੂਰੇ ਜ਼ੋਰ ਨਾਲ ਠੋਕਰ ਮਾਰਦਾ ਅਤੇ ਤੀਸਰੇ ਪਾਤਸ਼ਾਹ ਸਿੰਘਾਸਨ ਤੋਂ ਥੱਲੇ ਡਿੱਗਦਿਆਂ ਚਰਨ ਪਕੜ ਕੇ ਕਹਿੰਦੇ ਨੇ, ਹੇ ਮੇਰੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲਾਲ, ਮੈਨੂੰ ਬਖਸ਼ ਦੇਈਂ, ਇਸ ਬੁੱਢੇ ਦੇ ਕਠੋਰ ਹੱਡਾਂ ਨਾਲ ਕੋਮਲ ਚਰਨਾਂ ਨੂੰ ਕਿਤੇ ਸੱਟ ਤਾਂ ਨਹੀਂ ਲੱਗੀ? ਜੇ ਫਿਜ਼ੀਕਲ ਤੌਰ 'ਤੇ, ਸਰੀਰਕ ਤੌਰ 'ਤੇ ਸੱਟ ਮਾਰਦੇ ਨੇ ਤਾਂ ਧੰਨ ਗੁਰੂ ਅਮਰਦਾਸ ਉਸ ਪੁੱਤਰ ਦੇ ਚਰਨ ਪਕੜਦੇ ਨੇ, ਗੁਰੂ ਅੰਗਦ ਸਾਹਿਬ ਦੇ ਪੁੱਤਰ ਦੇ, ਕਹਿੰਦੇ ਨੇ ਦੇਖੀ ਸੱਟ ਨਹੀਂ ਵੱਜੀ? ਗੁਰਮੁਖੋ, ਜਿਸ ਦਿਨ ਬਾਬਾ ਰਾਮ ਰਾਏ ਗੁਰੂ ਦੇ ਸ਼ਬਦ 'ਤੇ ਚੋਟ ਮਾਰਨ ਦਾ ਯਤਨ ਕਰਦਾ, ਮੁਸਲਮਾਨ ਦੀ ਥਾਂ 'ਤੇ ਅਖਰੀ ਬੇਈਮਾਨ ਕਹਿੰਦਾ, ਅਤੇ ਉਦਨ ਮੇਰੇ ਗੁਰੂ ਹਰਿ ਸਾਹਿਬ ਕਹਿੰਦੇ ਨੇ ਇਹ ਚੋਟ ਬਰਦਾਸ਼ਤ ਨਹੀਂ, ਇਹਨੂੰ ਕਹੋ ਅੱਜ ਤੋਂ ਬਾਅਦ ਸਾਡੇ ਮੱਥੇ ਨਾ ਲੱਗੇ। ਇਹਦੀ ਕੀ ਜ਼ਰੂਰਤ ਕਿ ਧੰਨ ਗੁਰੂ ਨਾਨਕ ਸਾਹਿਬ ਆਦਿ ਗੁਰੂ ਦੇ ਬਚਨਾਂ ਨੂੰ ਬਦਲਦੀ। ਹੁਣ ਦੇਖੋ, ਇੱਕ ਬਚਨ ਬਦਲਣ ਦਾ ਯਤਨ ਕਰਦਾ ਅਤੇ ਧੰਨ ਗੁਰੂ ਹਰਿ ਸਾਹਿਬ ਰਾਮ ਰਾਏ ਨੂੰ ਆਪਣੇ ਮੱਥੇ, ਆਪਣੇ ਮੁੱਖ ਨਹੀਂ ਲੱਗਣ ਦਿੰਦੇ ਅਤੇ ਰਾਮ ਰਾਏ ਸਾਰੀ ਜ਼ਿੰਦਗੀ ਧੰਨ ਗੁਰੂ ਹਰਿ ਸਾਹਿਬ ਨੂੰ ਫਿਰ ਮਿਲਦਾ। ਜਦੋਂ ਗੁਰੂ ਹਰਿ ਸਾਹਿਬ ਜੀ ਦਾ ਜੀਵਨ ਪੜ੍ਹਨੇ, ਬਾਣੀ ਦਾ ਕਿੰਨਾ ਕੁ ਅਦਬ ਕਰਦੇ। ਪਿਆਰਿਓ, ਸਾਡੇ ਜੀਵਨ ਦਾ ਆਧਾਰ ਹੈ ਬਾਣੀ। ਇੱਕ ਮਹਾਂਪੁਰਸ਼ ਹੋਏ ਨੇ, ਉਹਨਾਂ ਨੇ ਬੜੀ ਸੋਹਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਦੇ ਸੰਬੰਧੀ ਕੁਝ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ ਦੇਖੋ ਬੰਦੇ ਨੂੰ ਭੁੱਖ ਲੱਗੀ ਹੋਵੇ ਤਾਂ ਭੋਜਨ ਤੋਂ ਬਿਨਾਂ ਕਦੀ ਭੁੱਖ ਨਹੀਂ ਦੂਰ ਹੁੰਦੀ, ਪਿਆਸ ਲੱਗੀ ਹੋਵੇ ਪਾਣੀ ਤੋਂ ਬਿਨਾਂ ਕਦੀ ਪਿਆਸ ਨਹੀਂ ਬੁੱਝਦੀ, ਹਨੇਰਾ ਹੋਵੇ ਕਾਲੀ ਬੋਲੀ ਰਾਤ ਹੋਵੇ ਸੂਰਜ ਚੜ੍ਹਨ ਤੋਂ ਬਿਨਾਂ ਅੰਧਕਾਰ ਨਹੀਂ ਦੂਰ ਹੁੰਦਾ। ਬੰਦੇ ਨੂੰ ਕੰਗਾਲਤਾ ਚੰਬੜ ਜਾਏ, ਦਰਿੱਦਰਤਾ ਚੰਬੜ ਜਾਏ ਅਤੇ ਦਾਨੀ ਤੋਂ ਮਿਲਾਂ ਉਹਦੀ ਦਰਿੱਦਰਤਾ ਦੂਰ ਨਹੀਂ ਹੁੰਦੀ। ਕਹਿਣ ਲੱਗੇ ਭਾਵੇਂ ਸਮਰੱਥ ਗੁਰੂ ਹੋਵੇ ਸ਼ਰਧਾ ਤੋਂ ਬਿਨਾਂ ਇਸ਼ਟ ਕਦੀ ਨਹੀਂ ਰੀਝਦਾ। ਕਹਿਣ ਲੱਗੇ ਇਸ ਕੋਰ ਕਲਯੁੱਗ ਦੇ ਵਿੱਚ ਚੇਤੇ ਰੱਖਿਓ ਬਾਣੀ ਤੋਂ ਬਿਨਾਂ ਬੰਦੇ ਦਾ ਪਾਰ ਉਤਾਰਾ ਨਹੀਂ ਹੋ ਸਕਦਾ। ਉਹਨਾਂ ਨੇ ਸ਼ਬਦ ਬੜਾ ਸੋਹਣਾ ਕਹਿਣ ਲੱਗੇ ਕਿ ਦੇਖੋ ਭੋਜਨ ਖਾਏ ਬਿਨ ਭੁੱਖ ਨਾਹੀਂ ਦੂਰ ਹੋਤ, ਪਿਆਸ ਨਹੀਂ ਦੂਰ ਹੋਤ ਬਿਨਾਂ ਪੀਏ ਪਾਣੀ ਕੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਹੈ, ਭੋਜਨ ਖਾਏ ਬਿਨ ਭੁੱਖ ਨਹੀਂ ਦੂਰ ਹੋਤ, ਪਿਆਸ ਨਹੀਂ ਦੂਰ ਹੋਤ ਬਿਨਾਂ ਪੀਏ ਪਾਣੀ ਕੇ, ਚੜ੍ਹੇ ਬਿਨ ਭਾਨ ਜੈਸੇ ਤਿਮਰ ਨਹੀਂ ਦੂਰ ਹੋਤ, ਦਰਦ ਨਾ ਦੂਰ ਹੋਤ ਬਿਨਾਂ ਮਿਲੇ ਦਾਨੀ ਕੇ। ਕਹਿਣ ਲੱਗੇ ਜੈਸੇ ਸ਼ਰਧਾ ਭਾਵ ਬਿਨ ਬਿਰੀਜੈ ਨਾਹੀਂ ਇਸ਼ਟ ਦੇਵ, ਮੁਕਤੀ ਨਾ ਪਾਈਏ ਬਿਨਾਂ ਮਿਲੇ ਬ੍ਰਹਮ ਗਿਆਨੀ ਕੇ, ਤੈਸੇ ਕੋਰ ਕਲੀ ਕਾਲ ਮੈਂ ਪਿਓਖ, ਕਹਿਣ ਲੱਗੇ ਸ਼ਾਂਤੀ ਨਾ ਪਾਈਏ ਬਿਨਾਂ ਪੜ੍ਹੇ ਗੁਰਬਾਣੀ ਕੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਤੋਂ ਬਿਨਾਂ ਅੰਦਰ ਨੂੰ ਸ਼ਾਂਤੀ ਨਹੀਂ। ਪੁੱਤਰ ਬਾਣੀ ਚੇਂਜ ਕਰਦਾ ਮੁੱਖ ਤੋਂ ਅਤੇ ਧੰਨ ਗੁਰੂ ਖਾਰਾ ਸਾਹਿਬ ਉਹਨੂੰ ਸਵੀਕਾਰ ਨਹੀਂ ਕਰਦੇ। ਪਰ ਜਿਸ ਦਿਨ ਉਹਨਾਂ 'ਤੇ ਪ੍ਰਸ਼ਨ ਕੀਤਾ ਜਾਂਦਾ ਹੈ, ਧੰਨ ਗੁਰੂ ਖਾਰਾ ਸਾਹਿਬ ਸੱਚੇ ਪਾਤਸ਼ਾਹ ਕਿ ਬਾਣੀ ਅਸੀਂ ਪੜ੍ਹਨੀ ਹੈ ਅਤੇ ਗੁਰਮੁਖੋ ਬਾਣੀ ਨੂੰ ਪੜ੍ਹੀਏ ਕਿਵੇਂ, ਕਿਉਂਕਿ ਸਾਡਾ ਸਵਾਲ ਹੈ ਅਸੀਂ ਬਾਣੀ ਪੜ੍ਹਦੇ ਹਾਂ ਜਦੋਂ ਕਈ ਸੱਜਣ ਇੰਨੇ ਅਭਿਆਸੀ ਨੇ ਉਹ ਇੱਕ ਘੰਟੇ ਦੇ ਵਿੱਚ 50-50 ਅੰਗ ਕਰਨ ਦੀ ਵੀ ਸਮਰੱਥਾ ਰੱਖਦੇ ਨੇ, ਕਈ ਐਸੇ ਨੇ ਜਿਹੜੇ ਇੱਕ ਘੰਟੇ ਦੇ ਅੰਦਰ 5-7 ਅੰਗ ਵੀ ਬੜੀ ਮੁਸ਼ਕਲ ਨਾਲ ਅੱਗੇ ਨਿਕਲਦੇ। ਪਰ ਇਹਦਾ ਭਾਵ ਇਹ ਨਾ ਸਮਝਿਓ ਜਿਹੜਾ 50 ਪੜ੍ਹਦਾ ਉਹਦੀ ਭਾਵਨਾ ਨਹੀਂ ਹੋ ਸਕਦਾ ਹੈ ਕਿ ਸੁਰਤ ਕਰਕੇ ਇੰਨਾ ਅੰਦਰੋਂ ਟਿਕਿਆ ਹੋਵੇ ਕਿ ਆਪਣੇ ਅੰਦਰੋਂ ਨਿਰੰਤਰ ਗੁਰੂ ਕੀ ਬਾਣੀ ਨਾਲ ਜੁੜਿਆ ਹੋਵੇ। ਹੁਣ ਇੱਥੇ ਇੱਕ ਪ੍ਰਸ਼ਨ ਹੈ ਕਿ ਬਾਣੀ ਪੜ੍ਹਨਿਆਂ ਰਸ ਕੋਈ ਨਹੀਂ ਆਉਂਦਾ। ਮੇਰੇ ਸਤਿਗੁਰੂ ਜੀ ਨੇ ਬੜੇ ਸੋਹਣੇ ਉਪਦੇਸ਼ ਦਿੱਤੇ ਨੇ ਅਤੇ ਬਾਣੀ ਆਪਾਂ ਪੜ੍ਹੀਏ ਖਾਂ, ਆਪ ਜੇ ਪੜ੍ਹਦੇ ਹੋ ਤਾਂ ਚਰਨਾਂ ਵਿੱਚ ਨਮਸਕਾਰ। ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਪੁਰਬ ਆ ਸੰਨ 8 ਵਿੱਚ ਆ ਰਿਹਾ, ਹੁਣ 5 ਹੈ, 3 ਸਾਲਾਂ ਬਾਅਦ ਆਪਾਂ ਉਹ ਦਿਨ ਮਨਾਉਣਾ ਹੈ ਬੜੀ ਧੂਮਧਾਮ ਨਾਲ, ਕਿਉਂਕਿ ਉਦੋਂ 300 ਸਾਲ ਹੋ ਜਾਣ। ਗੁਰਮੁਖੋ 3 ਸਾਲ ਨੇ ਅਜੇ ਸਾਡੇ ਕੋਲ, 1 ਸਾਲ ਵਿੱਚ 365 ਦਿਨ ਨੇ, ਅਤੇ ਜੇ ਆਪਾਂ ਗੁਰਮੁਖੋ ਰੋਜ਼ ਦਾ ਸਿਰਫ 1.5 ਅੰਗ, ਰੋਜ਼ ਦਾ ਸਿਰਫ 2 ਅੰਗ ਪਾਠ ਅਰਥਾਂ ਸਮੇਤ ਕਰੀਏ, ਅੱਜ ਹੀ ਪ੍ਰਣ ਕਰ ਲਈਏ ਸੱਚੇ ਪਾਤਸ਼ਾਹ 3 ਸਾਲ ਅਜੇ ਪਏ ਨੇ, ਜਿਸ ਦਿਨ ਤੁਹਾਡਾ ਗੁਰਤਾ ਗੁਰਪੁਰਬ ਆਉਣਾ ਹੈ ਉਸ ਦਿਨ ਮੈਂ ਸੰਪੂਰਨ ਤੇਰੇ ਦਰਸ਼ਨ ਆਪਣੀਆਂ ਅੱਖਾਂ ਨਾਲ ਅਤੇ ਆਪਣੀ ਰਸਨਾ ਨਾਲ ਬੋਲ ਕੇ ਕਰਾਂਗਾ।
ਬੋਲੇ ਸੋ ਨਿਹਾਲ,
ਕਿਤਨਾ ਕੁ ਸਮਾਂ ਲੱਗਦਾ ਹੈ, ਆਪਾਂ ਇੱਕ ਦਿਨ ਵਿੱਚ 15 ਮਿੰਟ ਵੀ ਨਹੀਂ ਕਰ ਸਕਦੇ। ਸਭ ਤੋਂ ਚੰਗੀ ਭੇਟਾ ਉਸ ਦਿਨ ਇਹ ਹੋਵੇਗੀ ਕਿ ਜਿਸ ਦਿਨ ਗੁਰਤਾ ਗੁਰਗੱਦੀ ਪੁਰਬ ਆਵੇ ਉਸ ਦਿਨ ਸਿੱਖਾਂ ਤੂੰ ਆਪਣੇ ਨੇਤਰਾਂ ਨਾਲ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਹੋਣ ਅਤੇ ਆਪਣੀ ਰਸਨਾ ਨਾਲ ਸਰੂਪ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੋਲ ਕੇ ਪੜ੍ਹੀ ਹੋਵੇ। 2 ਅੰਗ ਜੇ ਰੋਜ਼ ਕਰੀਏ ਤਾਂ 3 ਸਾਲਾਂ ਵਿੱਚ ਫਿਰ ਵੀ ਸਮਾਂ ਬਚ ਜਾਂਦਾ ਹੈ, ਸਿਰਫ ਉੱਦਮ ਕਰਨ ਦੀ ਲੋੜ ਹੈ। ਸਤਿਗੁਰੂ ਜੀ ਨੂੰ ਪੁੱਛਿਆ, ਦਾਤਾ ਜੀ ਬਾਣੀ ਪੜ੍ਹਦੇ ਹਾਂ ਪਰ ਸਵਾਦ ਕੋਈ ਨਹੀਂ ਆਉਂਦਾ। ਸੱਚੇ ਪਾਤਸ਼ਾਹ ਪੁੱਛਦੇ ਨੇ ਫਿਰ ਕੀ ਕਰਦੇ ਹੋ, ਕਹਿਣ ਲੱਗੇ ਫਿਰ ਬਾਣੀ ਪੜ੍ਹਨੀ ਛੱਡ ਦਿੱਤੀ। ਹਜ਼ੂਰ ਹੱਸ ਪਏ, ਕਹਿਣ ਲੱਗੇ ਕਿ ਬਾਣੀ ਛੱਡਣ ਦੇ ਨਾਲ ਫਿਰ ਤੁਹਾਡੇ ਅੰਦਰ ਨੂੰ ਸ਼ਾਂਤੀ ਮਿਲ ਗਈ? ਅਸੀਂ ਕਈ ਵਾਰੀ ਕਹਿੰਦੇ ਛੱਡ ਦਿੱਤਾ, ਅਸੀਂ ਸ਼ਾਂਤੀ ਨਹੀਂ ਮਿਲੀ, ਛੱਡ ਦਿੱਤਾ। ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਚਿੱਤ ਨਹੀਂ ਕਰਦਾ ਤਾਂ ਵੀ ਬਾਣੀ ਪੜ੍ਹੋ। ਕਹਿਣ ਲੱਗੇ ਚਿੱਤ ਨਾ ਕਰੇ ਤਾਂ ਬਾਣੀ ਕਿਵੇਂ ਪੜ੍ਹੀ ਜਾਏ? ਮੇਰੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ, ਗੁਰਪ੍ਰਤਾਪ ਸੂਰਜ ਦਾ ਬਚਨ ਹੈ, ਕਹਿੰਦੇ ਨੇ ਮੈਨੂੰ ਦੱਸ ਰੋਜ਼ ਦੁਕਾਨ ਦੀ ਗੱਦੀ 'ਤੇ ਬਹਿਣ 'ਤੇ ਚਿੱਤ ਕਰਦਾ? ਜੇ ਤੂੰ ਦੁਕਾਨ ਕਰਨਾ ਇੱਕ ਥਾਂ 'ਤੇ ਸਿਰਫ 2-3 ਫੁੱਟ ਥਾਂ 'ਤੇ ਤੂੰ ਸਵੇਰ ਤੋਂ ਸ਼ਾਮ ਤੱਕ ਬਹਿਣਾ ਅਤੇ ਗਲੀ ਵਿੱਚ ਲੰਘਦੇ ਹਰ ਬੰਦੇ 'ਤੇ ਨਜ਼ਰ ਰੱਖਣਾ, ਪਤਾ ਨਹੀਂ ਆ ਲੰਘਣ ਵਾਲਾ ਮੇਰੇ ਹੀ ਗਾਹਕ ਹੋਵੇ। ਦੇਖੋ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਬਹਿਣਾ ਗੱਦੀ 'ਤੇ, ਹਰ ਲੰਘਦੇ ਬੰਦੇ ਨੂੰ ਦੇਖ ਕੇ ਫੁਰਨੇ ਬਣਾਉਣਾ, ਮੇਰਾ ਹੀ ਗ੍ਰਾਹਕ ਹੈ, ਇਮਾਨਦਾਰੀ ਨਾਲ ਦੱਸ, ਤੇਰਾ ਰੋਜ਼ ਆਪਣੀ ਦੁਕਾਨ ਦੀ ਗੱਦੀ 'ਤੇ ਬਹਿਣ ਨੂੰ ਚਿੱਤ ਕਰਦਾ? ਅਤੇ ਸਵਾਲ ਕਰਨ ਵਾਲਿਆਂ ਉੱਤਰ ਦਿੱਤਾ, ਸੱਚੇ ਪਾਤਸ਼ਾਹ ਚਿੱਤ ਤਾਂ ਨਹੀਂ ਕਰਦਾ, ਪਰ ਗੱਦੀ ਪੇਟ ਦੀ ਲੋੜ ਹੈ। ਜੇ ਨਾ ਬੈਠੇ ਤਾਂ ਪੇਟ ਦੀ ਭੁੱਖ, ਇਸ ਤਨ ਦੀਆਂ ਲੋੜਾਂ ਪੂਰੀਆਂ ਕੌਣ ਕਰੇਗਾ? ਜ਼ਿਮੀਂਦਾਰ ਨੂੰ ਪੁੱਛਦੇ ਨੇ, ਕਹਿਣ ਲੱਗੇ, ਕੱਕਰ ਪੈਂਦਾ, ਰਾਤ ਤੂੰ ਕਣਕ ਨੂੰ ਪਾਣੀ ਲਾਈ ਬੈਠਾ ਕੋਰੇ ਵਿੱਚ, ਕੀ ਤੇਰਾ ਚਿੱਤ ਕਰਦਾ ਤੂੰ ਠੰਡ ਦੇ ਦਿਨਾਂ ਵਿੱਚ ਬਿਸਤਰੇ ਗਰਮ ਛੱਡ ਕੇ ਰਾਤ ਨੂੰ ਬਰਫ਼ ਉੱਤੇ ਤੁਰੇ? ਕਹਿਣ ਲੱਗਾ, ਚਿੱਤ ਤਾਂ ਨਹੀਂ ਕਰਦਾ, ਪਰ ਕੀ ਕਰੀਏ, ਲੋੜ ਹੈ, ਲੋੜ ਕਰਕੇ ਸਾਨੂੰ ਖੇਤਾਂ ਵਿੱਚ ਰਹਿਣਾ ਪੈਂਦਾ ਹੈ। ਵਪਾਰੀ ਨੂੰ ਪੁੱਛਦੇ ਨੇ ਕਿ ਵਪਾਰ ਕਰਨ ਵਾਲਿਆ, ਤੂੰ ਕਿਤਨੇ ਕਿਤਨੇ ਦਿਨ ਆਪਣੇ ਬੱਚਿਆਂ ਤੋਂ ਦੂਰ ਰਹਿੰਦੇ, ਤੇਰੇ ਚਿੱਤ ਕਰਦਾ ਮੈਂ ਰੋਜ਼ ਦੂਰ ਰਹਾਂ? ਕਹਿਣ ਲੱਗੇ, ਦੂਰ ਤੈਨੂੰ ਚਿੱਤ ਨਹੀਂ ਕਰਦਾ, ਪਰ ਲੋੜ ਹੈ। ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ ਕਿ ਜੇ ਗੱਦੀ 'ਤੇ ਬੈਠਨੇ ਆ ਦੁਕਾਨ ਦੀ 'ਤੇ ਲੋੜ ਹੈ ਤਾਂ ਬਿਨਾਂ ਚਿੱਤ ਲੱਗਣ ਤੋਂ ਵੀ ਬਹਿੰਦੇ ਹਾਂ, ਲੋੜ ਹੈ ਤਾਂ ਸਿਆਲੀਆਂ ਰਾਤਾਂ ਵੀ ਬਾਹਰ ਝਾਕਦੇ ਹਾਂ, ਲੋੜ ਹੈ ਤਾਂ ਵਪਾਰ ਕਰਦਿਆਂ ਕਈ ਮਹੀਨੇ ਬਾਹਰ ਰਹਿੰਦੇ ਹਾਂ। ਕਹਿਣ ਲੱਗੇ, ਪੇਟ ਦੀ ਭੁੱਖ ਦੀ ਲੋੜ ਹੈ, ਚਿੱਤ ਨਾ ਕਰੇ ਤਾਂ ਵੀ ਕੰਮ ਕਰਨਾ, ਜਿੱਦਣ ਤੇਰੇ ਅੰਦਰ ਦੀ ਲੋੜ ਬਾਣੀ ਬਣ ਜਾਏਗੀ ਨਾ, ਚਿੱਤ ਨਾ ਵੀ ਕਰੇ ਤੂੰ ਤਾਂ ਵੀ ਬਾਣੀ ਪੜ੍ਹੇ, ਕਿਉਂਕਿ ਜੇ ਤੇਰੀ ਲੋੜ ਨਹੀਂ ਬਣੀ। ਗੁਰਮੁਖਾਂ, ਜਿਹੜੀ ਚੀਜ਼ ਲੋੜ ਬਣ ਜਾਏ ਚੇਤੇ ਰੱਖੀ, ਉਹਦੇ 'ਤੇ ਇੱਕ ਦਿਨ ਚਿੱਤ ਜ਼ਰੂਰ ਟਿਕਦਾ ਹੈ। ਮੇਰੇ ਗੁਰੂ ਰਾਮਦਾਸ ਜੀ ਨੇ ਬਚਨ ਕਹਿਣ ਲੱਗੇ, ਜਿਮ ਨਿਸ ਦਿਨ ਘਰ ਕੇ ਕਾਜ ਸੁਧਾਰੇ, ਜਿਵੇਂ ਦਿਨ ਰਾਤ ਤੂੰ ਘਰ ਦੇ ਕੰਮ ਕਰਨੇ, ਕਦੀ ਆਪਣੇ ਅੰਦਰ ਦੇ ਘਰ ਵਾਸਤੇ ਵੀ ਕੁਝ ਕਰ ਲੈ। ਪਿਆਰਿਓ, ਇਸ ਘਰ ਲਈ ਬਹੁਤ ਕੁਛ ਕੀਤਾ, ਅਗਲੇ ਘਰ ਵਾਸਤੇ ਤਾਂ ਕੁਛ ਕੀਤਾ ਵੀ ਹੈ। ਸਾਹਿਬ ਨੇ ਤਾਂ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਜੇ ਜਾਣਾ ਮਰ ਜਾਈਏ, ਘੁੰਮ ਨਾ ਆਈਏ, ਝੂਠੀ ਦੁਨੀਆ ਲੱਗ ਨਾ ਆਪ ਮੰਜਾਈਏ, ਆਪਣੇ ਆਪ ਨੂੰ ਕਿਉਂ ਖੁਆਰ ਕਰਨਾ? ਜਿਮ ਨਿਸਧਨ ਕੇ ਜਿਮ ਨਿਸਧਨ ਕਰਕੇ ਕਾਜ ਸੁਧਾਰੇ, ਤਿਆਗੋ ਕਬੂ ਨਾ ਲਾਗੈ ਪਿਆਰੇ, ਤਥਾ ਪਿਆਰ ਧਰੋ ਗੁਰਬਾਣੀ, ਪੜ੍ਹਨ ਸੁਣਨ ਕੀ ਰੁਚ ਮਨ ਠਾਨੀ। ਅਤੇ ਕਿਵੇਂ ਬਾਣੀ ਪੜ੍ਹੀਏ? ਕਹਿਣ ਲੱਗੇ, ਧਰਿਓ ਅਰਥ ਜੋ ਸ਼ਬਦ ਮਝਾਰਾਂ, ਵਾਰ ਵਾਰ ਉਰ ਕਰੋ ਉਚਾਰ, ਵਾਰ ਵਾਰ ਜਿਹੜਾ ਸ਼ਬਦ ਵਿੱਚ ਅਰਥ ਰੱਖੇ, ਅਤੇ ਕਦੀ ਬਾਣੀ ਪੜ੍ਹਦੇ ਅਸੀਂ ਉਹ ਅਰਥ ਪੜ੍ਹੇ ਨੇ? ਗੁਰਮੁਖੋ, ਸਿਰਫ ਇੱਕ ਨੁਕਤਾ ਹੈ, ਜਿਹੜੇ ਤੁਸੀਂ ਬਾਣੀ ਪੜ੍ਹਦੇ ਹੋ, ਹੈਰਾਨਗੀ ਦੀ ਗੱਲ ਇਹ ਵੀ ਬਾਣੀ ਪੜ੍ਹਦਿਆਂ ਵੀ ਇੰਨਾ ਮਨ ਭੈੜਾ ਹੈ, ਇਹ ਬਾਣੀ ਪੜ੍ਹਦਿਆਂ ਜਿੱਥੇ ਤੇ ਮਨਮੁਖ ਦਾ ਸ਼ਬਦ ਆ ਜਾਏਗਾ ਅਤੇ ਆਪਣੇ ਦੁਸ਼ਮਣ ਲਈ ਕਹੇਗਾ ਇਹ ਸ਼ਬਦ ਗੁਰੂ ਜੀ ਨੇ ਉਹਦੇ ਲਈ ਕਿਹਾ ਹੋਣਾ, ਅਤੇ ਜਿੱਥੇ ਪ੍ਰੀਤ ਵਾਲਾ ਆ ਜਾਏ ਇਹ ਮੇਰੇ ਲਈ ਕਿਹਾ ਹੋਣਾ? ਨਹੀਂ, ਧਰੇ ਉਹ ਅਰਥ ਜੋ ਸ਼ਬਦ ਮਚਾਰਾ, ਤੂੰ ਸ਼ਬਦ ਪੜ੍ਹਨਾ ਹੈ। ਅਤੇ ਜਦੋਂ ਇਹ ਬਚਨ ਆਉਂਦਾ ਨਾ, ਖੰਮ ਮੈਲੇ ਤੁਮ ਉਜਲ ਕਰਤੇ ਅਤੇ ਰੁਕ ਜਾ, ਅਤੇ ਕਹਿ ਦੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਤੁਸੀਂ ਤਾਂ ਪ੍ਰਤੱਖ ਹਰ ਹੋ, ਖੰਮ ਮੈਲਾ ਅਸਲ ਵਿੱਚ ਮੈਂ ਅੰਦਰੋਂ ਮੈਲਾ। ਜਦੋਂ ਸ਼ਬਦ ਆਉਂਦਾ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਖੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ, ਤੁਸੀਂ ਤਾਂ ਕੀਤੇ ਨੂੰ ਸਾਰੀ ਜ਼ਿੰਦਗੀ ਗਾਉਂਦੇ ਰਹੇ, ਪਰ ਮੈਂ ਵਾਂ ਜਿਹੜਾ ਤੇਰਾ ਦਿੱਤਾ ਖਾ ਕੇ ਹਰਾਮ ਪਿਆ ਕਰਨਾ। ਕਦੀ ਇਹਨਾਂ ਸ਼ਬਦਾਂ ਦੇ ਅਰਥਾਂ ਦੀ ਵਿਚਾਰ ਆਪਣੇ ਮਨ 'ਤੇ ਟਿਕਾਈਏ ਅਤੇ ਇੱਕ ਦਿਨ ਅੰਦਰ ਦੀ ਮੈਲ ਜ਼ਰੂਰ ਉਤਰੇਗੀ। ਕਹਿਣ ਲੱਗੇ, ਜਿਮ ਨਿਸ ਦਿਨ ਕਰਕੇ ਕਾਂ ਸੁਧਾਰੇ, ਤਿਆਗੋ ਕਬੂ ਨਾ ਲਾਗੈ ਪਿਆਰੇ, ਤਥਾ ਪਿਆਰ ਧਰੋ ਗੁਰਬਾਣੀ, ਪੜ੍ਹਨ ਸੁਣਨ ਕੀ ਰੁਚ ਮਨ ਠਾਨੀ, ਧਰਿਓ ਅਰਥ ਜੋ ਸ਼ਬਦ ਮਝਾਰਾਂ, ਵਾਰ ਵਾਰ ਉਰ ਕਰੋ ਵਿਚਾਰਾਂ, ਗੁਰ ਕਿਆ ਕਹੈ ਕਰੈ ਖਮ ਕਹਾਂ, ਗੁਰੂ ਕੀ ਕਹਿੰਦਾ ਅਤੇ ਮੈਂ ਕੀ ਕਰਨਾ ਵਾਂ। ਬਸ ਪਿਆਰਿਓ, ਇੰਨੀ ਗੱਲ ਸਾਨੂੰ ਸਮਝ ਪੈ ਜਾਏ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਹਰਿ ਸਾਹਿਬ, ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪੁਰਬ ਮਨਾਇਆ ਜਾਏਗਾ। ਗੁਰੂ ਕੀ ਕਹਿੰਦਾ ਮੈਂ ਕੀ ਕਰਨਾ? ਸਿੱਖਾ, ਕਿਉਂਕਿ ਗੁਰੂ ਤੇਰੇ ਅੰਗ ਸੰਗ ਹੈ, ਜਦੋਂ ਤੂੰ ਤੁਰੇ ਤੇ ਅੰਗ ਸੰਗ ਵੀ ਉਹਨੂੰ ਪਾਸਦਾ ਜਿਹੜਾ ਸਿਮਰਦਾ ਹੈ। ਖਰਕਾ ਨਾਮ ਰਿਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਤੇ ਗੁਰੂ ਜੀ ਕਿਹਦੇ ਨਾਲ ਹੋ? ਕਹਿਣ ਲੱਗੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਪਰ ਕਿਹਨੂੰ ਮਹਿਸੂਸ ਹੁੰਦਾ? ਸਿਮਰ ਸਿਮਰ ਤੇ ਸਦਾ ਸੰਭਾਲ। ਗੁਰ ਕਿਆ ਕਹਿ ਕਰੈ ਖਮ ਕਹਾਂ, ਸਨੈ ਸਰੈ ਮਨ ਮੋਰੋ ਮਹਾਂ, ਐਸਤਾ ਮਨ ਨੂੰ ਟਿਕਾ ਲਓ। ਧੰਨ ਗੁਰੂ ਹਰਿ ਸਾਹਿਬ ਨੂੰ ਪ੍ਰਸ਼ਨ ਕੀਤੇ ਜਾਂਦੇ, ਸੱਚੇ ਪਾਤਸ਼ਾਹ ਅਸੀਂ ਬਾਣੀ ਪੜ੍ਹਨੀ ਹੈ, ਮੈਂ ਸਿਰਫ ਤਿੰਨਾਂ ਪੁਰਬਾਂ ਵਿੱਚੋਂ ਸ਼ਬਦ ਹੀ ਪ੍ਰਧਾਨ ਰੱਖਿਆ, ਕਿਉਂਕਿ ਸੰਪੂਰਨਤਾ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ 'ਤੇ ਹੋਣੀ ਹੈ। ਪੁੱਛਦੇ ਨੇ ਸੱਚੇ ਪਾਤਸ਼ਾਹ, ਬਾਣੀ ਪੜ੍ਹਦੇ ਹਾਂ ਪਰ ਰਸ ਨਹੀਂ ਆਉਂਦਾ ਪਿਆ। ਗੁਰਮੁਖੋ, ਕਦੀ ਵੀ ਇਸ ਗੱਲ ਨੂੰ ਭਰਮ ਨਾ ਬਣਾਇਓ। ਹੁਣ ਅਸੀਂ ਇਹ ਵੀ ਕਹਿ ਦਿੰਦੇ ਹਾਂ ਜੇ ਬਾਣੀ ਦੇ ਅਰਥ ਪਤਾ ਨਹੀਂ ਤਾਂ ਬਾਣੀ ਨਾ ਪੜ੍ਹਿਓ। ਮੈਂ ਬੇਨਤੀ ਕਰਾਂ, ਹੋ ਸਕਦਾ ਮੈਂ ਗਲਤ ਹੋਵਾਂ, ਪਰ ਇਹ ਗੱਲ ਚੇਤੇ ਰੱਖਿਓ, ਇਹ ਕਿਸੇ ਵਿਦਵਾਨ ਦੇ ਲਿਖੇ ਹੋਏ ਸ਼ਬਦ ਨਹੀਂ, ਇਹ ਕਿਸੇ PhD ਕੀਤੇ ਹੋਏ ਡਾਕਟਰ ਦੇ ਸ਼ਬਦ ਨਹੀਂ। ਇਹ ਤਾਂ ਉਸ ਹਿਰਦੇ ਦਾ ਪ੍ਰਕਾਸ਼ ਹੈ ਜਿਹੜੇ ਸਿਰਫ ਪੰਜਾਂ ਤੱਤਾਂ ਕਰਕੇ ਸਰੀਰ ਲੱਗਦੇ ਸਨ, ਪਰ ਖੈਣ ਉਹ ਨਿਰਾਕਾਰ ਦਾ ਸਕਾਰ ਹੀ ਰੋਗ। ਹੁਣ ਅਸੀਂ ਕਹੀਏ ਵੀ ਅਰਥਾਂ ਦਾ ਪਤਾ ਨਹੀਂ ਅਤੇ ਬਾਣੀ ਅਸਰ ਨਹੀਂ ਕਰਦੀ। ਅਰਥ ਜਾਣਨੇ ਬੜੀ ਚੰਗੀ ਗੱਲ ਹੈ। ਜੰਮਦੇ ਬੱਚੇ ਨੂੰ ਦੁੱਧ ਪਿਆਉਂਦਿਆਂ ਕਦੀ ਕਿਸੇ ਨੇ ਕਿਹਾ ਪਹਿਲਾਂ ਇਹਨੂੰ ਦੱਸੋ ਕਿ ਦੁੱਧ ਵਿੱਚ ਕਿਹੜੇ ਵਿਟਾਮਿਨ ਨੇ? ਕਦੀ ਬੱਚੇ ਨੂੰ ਪਤਾ? ਕਦੀ ਕਿਸੇ ਮਾਂ ਨੇ ਨਹੀਂ ਕਿਹਾ ਮੈਂ ਨਹੀਂ ਦੁੱਧ ਪਿਆਉਣਾ ਜਿੰਨੀ ਦੇਰ ਤੱਕ ਇਹ ਸਿੱਖ ਕੇ ਨਹੀਂ ਆਉਂਦਾ ਇਹਦੇ ਵਿੱਚ ਵਿਟਾਮਿਨ ਕਿਹੜੇ ਨੇ? ਬੱਚੇ ਨੂੰ ਤਾਂ ਜ਼ਬਾਨ ਤੋਂ ਬੋਲਣਾ ਵੀ ਨਹੀਂ ਆਉਂਦਾ, ਸਿਰਫ ਮੂੰਹ ਵਿੱਚ ਦੁੱਧ ਜਾਣ ਦੀ ਦੇਰ ਹੈ ਅਤੇ ਭੁੱਖ ਦੂਰ ਹੋ ਜਾਂਦੀ ਹੈ। ਕਿਸੇ ਅਨਪੜ੍ਹ ਬੰਦੇ ਨੂੰ ਕਹੀਏ ਕਿ ਪਾਣੀ ਤਾਂ ਪਿਆਵਾਂਗੇ, ਪਹਿਲਾਂ ਪਾਣੀ ਦੇ ਕੈਮਿਸਟਰੀ ਦਾ ਸੂਤਰ ਸਾਨੂੰ ਦੱਸ ਕਿ ਪਾਣੀ ਬਣਿਆ ਕਿਵੇਂ। ਅਨਪੜ੍ਹ ਕਿੱਥੋਂ ਦੱਸੇਗਾ ਵੀ H2A ਦਾ ਸੂਤਰ ਹੈ, ਹਾਈਡਰੋਜਨ ਆਕਸੀਜਨ ਨਾਲ ਬਣਿਆ। ਅਨਪੜ੍ਹ ਕਹਿੰਦਾ ਮੈਨੂੰ ਨਹੀਂ ਪਤਾ ਇਹਦਾ ਸੂਤਰ ਕੀ ਹੈ, ਤੂੰ ਮੇਰੇ ਬੁੱਕ ਵਿੱਚ ਪਾਣੀ ਪਾ, ਗਲੇ ਤੋਂ ਥੱਲੇ ਉੱਤਰ ਗਿਆ, ਫਿਰ ਤੈਨੂੰ ਦੱਸਾਂਗਾ ਪਾਣੀ ਦੇ ਅਰਥ ਕੀ। ਗੁਰਮੁਖੋ, ਪਾਣੀ ਦੇ ਅਰਥ ਨਹੀਂ, ਪਾਣੀ ਪਿਆਸ ਬੁਝਾਉਂਦਾ ਹੈ ਜਦੋਂ ਅੰਦਰ ਚਲਾ ਜਾਏ, ਭੁੱਖ ਪ੍ਰਸ਼ਾਦਾ ਛਕੀਏ ਅਤੇ ਅੰਦਰੋਂ ਦੂਰ ਹੁੰਦੀ ਹੈ। ਗੁਰੂ ਹਰਿ ਸਾਹਿਬ ਨੂੰ ਪੁੱਛਦੇ ਨੇ ਦਾਤਾ ਰੋਜ਼ ਬਾਣੀ ਪੜ੍ਹਦੇ ਹਾਂ ਅਤੇ ਕੀ ਕਾਰਨ ਰਸ ਕਦੋਂ ਬਣੇਗਾ? ਚੁੱਪ ਕਰ ਗਏ, ਕਹਿਣ ਲੱਗੇ ਰਸ ਬਣੇਗਾ, ਸਤਿਗੁਰੂ ਕਦੋਂ ਬਣੇਗਾ, ਕੋਈ ਉੱਤਰ ਦਿਓ। ਅਤੇ ਮੁਸਕਰਾ ਕੇ ਕਹਿਣ ਲੱਗੇ, ਲਫਜ਼ੀ ਉੱਤਰ ਦਿੱਤਾ, ਸ਼ਾਇਦ ਤੁਹਾਡੇ ਅੰਦਰ ਦੇ ਸ਼ੰਕੇ ਨਿਵਿਰਤ ਨਾ ਹੋਣ, ਤੁਹਾਡਾ ਉੱਤਰ ਅਸੀਂ ਅੱਜ ਜ਼ਰੂਰ ਦਿਆਂਗੇ। ਸੱਚੀ ਸਰਕਾਰ ਸ਼ਾਮ ਲੋਢੇ ਵੇਲੇ ਬਾਹਰ ਨਿਕਲੇ ਨੇ, ਸੂਰਜ ਦੀਆਂ ਕਿਰਨਾਂ ਧਰਤੀ 'ਤੇ ਪੈ ਰਹੀਆਂ ਨੇ, ਸਾਹਮਣੇ ਦੇਖਦੇ ਕੀ ਨੇ, ਟੁੱਟਾ ਹੋਇਆ ਮਿੱਟੀ ਦਾ ਭਾਂਡਾ ਹੈ, ਉਹਦੀਆਂ ਠੀਕਰੀਆਂ ਵਿੱਚੋਂ, ਉਹਦੀਆਂ ਬੱਬਰੀਆਂ ਦੇ ਵਿੱਚੋਂ ਥੋੜ੍ਹਾ ਥੋੜ੍ਹਾ ਥਿੰਦਾ ਚਮਕਦਾ ਹੈ, ਘਿਓ ਚਮਕਦਾ ਹੈ। ਹਜ਼ੂਰ ਨੇ ਕਿਹਾ ਆਹ ਚਮਕ ਕਾਹਦੀ, ਭਾਂਡੇ ਹੋਰ ਵੀ ਕੋਲ ਟੁੱਟੀਆਂ ਠੀਕਰੀਆਂ ਪਈਆਂ ਨੇ, ਇਸ ਭਾਂਡੇ ਦੇ ਵਿੱਚ ਚਮਕ ਕਾਹਦੀ? ਇੱਕ ਸਿੱਖ ਪਕੜ ਕੇ ਲਿਆਇਆ, ਸੱਚੇ ਪਾਤਸ਼ਾਹ ਇਸ ਭਾਂਡੇ ਵਿੱਚ ਘਿਓ ਪੈਂਦਾ ਰਿਹਾ ਹੈ। ਕਹਿਣ ਲੱਗੇ ਹੁਣ ਤਾਂ ਨਹੀਂ। ਕਹਿੰਦਾ ਹੁਣ ਨਹੀਂ ਪਰ ਪਹਿਲਾਂ ਪੈਂਦਾ ਰਿਹਾ ਹੈ, ਇਸ ਭਾਂਡੇ ਵਿੱਚ ਘਿਓ ਪੈਂਦਾ ਰਿਹਾ, ਦੂਜੇ ਭਾਂਡੇ ਸੁੱਕੇ ਤਾਂ ਨੇ ਕਿਉਂਕਿ ਉਹਨਾਂ ਵਿੱਚ ਘਿਓ ਨਹੀਂ ਪਿਆ, ਅਤੇ ਇਹ ਟੁੱਟੇ ਹੋਏ ਭਾਂਡੇ ਵਿੱਚ ਭਾਵੇਂ ਟੁੱਟ ਗਿਆ, ਸੂਰਜ ਦੀਆਂ ਕਿਰਨਾਂ ਪਈਆਂ ਅਤੇ ਘਿਓ ਇਹਦੇ ਅੰਦਰ ਇੰਨਾ ਕੁ ਰਚ ਗਿਆ ਹੈ, ਜਦੋਂ ਕਿਰਨ ਪੈ ਗਈ ਇਹਨੇ ਪਿਘਲ ਕੇ ਬਾਹਰ ਆਉਣਾ ਹੀ ਆਉਣਾ ਹੈ। ਸਤਿਗੁਰੂ ਰੁੱਕ ਕੇ ਕਹਿਣ ਲੱਗੇ, ਸਿੱਖੋ ਤੁਹਾਡੇ ਪ੍ਰਸ਼ਨ ਦਾ ਉੱਤਰ ਜੇ, ਸੱਚੀ ਸਰਕਾਰ ਕਿਹੜਾ? ਤੁਸੀਂ ਪੜ੍ਹਦੇ ਸੋ ਰੋਜ਼ ਬਾਣੀ ਪੜ੍ਹਨੇ ਆ, ਬਾਣੀ ਪੜ੍ਹਨੇ ਆ, ਰਸ ਕਿਉਂ ਨਹੀਂ? ਕਹਿਣ ਲੱਗੇ ਭਾਂਡਾ ਖਾਲੀ ਨਾ ਰੱਖੋ, ਦੇਖੋ ਆ ਜਿਹੜੇ ਖਾਲੀ ਪਏ ਸਨ, ਟੁੱਟੀਆਂ ਠੀਕਰੀਆਂ ਨਹੀਂ ਚਮਕਦੀਆਂ, ਜਿਸ ਭਾਂਡੇ ਵਿੱਚ ਰੋਜ਼ ਘਿਓ ਮੱਖਣ ਪੈਂਦਾ ਰਿਹਾ, ਟੁੱਟਣ ਤੋਂ ਬਾਅਦ ਵੀ ਉਹਦੀ ਚਮਕ ਦਿਸਦੀ ਹੈ। ਤੁਸੀਂ ਰੋਜ਼ ਅੰਦਰ ਗੁਰੂ ਕੀ ਬਾਣੀ ਜਾਣ ਦਿਓ, ਜਿੱਦਣ ਕਿਰਪਾ ਦੀ ਥੋੜ੍ਹੀ ਜਿਹੀ ਕਿਰਨ ਪੈ ਗਈ ਤਾਂ ਪੜ੍ਹਿਆ ਹੋਇਆ ਵਿਅਰਥ ਨਹੀਂ ਹੋਵੇਗਾ, ਸੱਚ ਜਾਣਿਓ ਇੱਕ ਦਿਨ ਅੰਦਰੋਂ ਇਹ ਜ਼ਰੂਰ ਪ੍ਰਗਟ ਹੋ ਜਾਏ। ਜੇ ਭਾਂਡੇ ਵਿੱਚ ਪਾਇਆ ਹੀ ਨਹੀਂ ਤਾਂ ਅੰਦਰੋਂ ਪ੍ਰਗਟ ਕਿਵੇਂ ਹੋਵੇਗਾ? ਮੇਰੇ ਗੁਰੂ ਹਰਿ ਸਾਹਿਬ ਨੇ ਉੱਥੇ ਬਾਣੀ ਸੰਬੰਧੀ ਇੱਕ ਹੋਰ ਬਚਨ ਕਿਹਾ, ਕਹਿਣ ਲੱਗੇ ਜਿਹੜਾ ਸਿੱਖ ਮੈਨੂੰ ਪਿਆਰ ਕਰਦਾ ਹੈ ਨਾ, ਉਹ ਸ਼ਬਦ ਨੂੰ ਪਿਆਰ ਕਰੇ। ਹੇ ਸੱਚੇ ਪਾਤਸ਼ਾਹ, ਜਿਹੜੇ ਸ਼ਬਦ ਦਾ ਭੈ ਕਰਨਗੇ? ਕਹਿਣ ਲੱਗੇ ਲਿਖ ਕੇ ਦੇ ਦਿੱਤੋ ਨੇ, ਕਹਿੰਦੇ ਨੇ ਜੋ ਸਿੱਖ ਗੁਰਬਾਣੀ ਭੈ ਕਰੇ, ਜਿਹੜਾ ਸਿੱਖ ਗੁਰੂ ਕੀ ਬਾਣੀ ਦਾ ਭੈ ਕਰੇਗਾ, ਅਦਬ ਕਰੇਗਾ, ਬਿਨ ਪ੍ਰਯਾਸ ਭਵ ਸਾਗਰ ਤਰੇ, ਬਿਨਾਂ ਪ੍ਰਯਾਸ ਤੋਂ ਭਵ ਸਾਗਰ ਤਰ ਜਾਏਗਾ। ਅਤੇ ਸੱਚੇ ਪਾਤਸ਼ਾਹ ਜਿਹੜਾ ਅਦਬ ਨਹੀਂ ਕਰਦਾ? ਕਹਿਣ ਲੱਗੇ ਸਿੱਖ ਕੀ, ਪੁੱਤਰ ਕੀ, ਰਿਸ਼ਤੇਦਾਰ ਕੀ, ਜਿਹੜੇ ਸ਼ਬਦ ਦਾ ਅਦਬ ਨਹੀਂ ਕਰਦੇ, ਕਹਿਣ ਲੱਗੇ ਉਹ ਮੇਰੇ ਕਦੀ ਵੀ ਸਿੱਖ ਨਹੀਂ ਹੋ ਸਕਦੇ। ਹਜ਼ੂਰ ਨੇ ਇੱਕ ਬਚਨ ਕਹੇ, ਜੋ ਸਿੱਖ ਗੁਰਬਾਣੀ ਪੈ ਕਰੇ, ਬਿਨ ਪ੍ਰਯਾਸ ਭਵ ਸਾਗਰ ਤਰੇ, ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਾ ਇਹ ਖਮਾਰਾ, ਜਾਣੋ ਉਹ ਮੇਰਾ ਸਿੱਖ ਨਹੀਂ। ਸੱਚੇ ਪਾਤਸ਼ਾਹ ਫਿਰ ਇੱਕ ਹੋਰ ਬਚਨ ਕੀਤਾ, ਅੰਦਰ ਦੀਆਂ ਪਰਤਾਂ ਸਾਡੀਆਂ ਖੋਲੀਆਂ। ਜਦੋਂ ਪੁੱਛਿਆ ਹਜ਼ੂਰ ਸਾਨੂੰ ਕਿਵੇਂ ਪਤਾ ਲੱਗ ਜਾਏ, ਬਾਣੀ ਵਿੱਚ ਤਾਂ ਕਹਿੰਦੇ ਪਏ ਹੋ ਜਾਗੋ ਜਾਗੋ ਸੂਤਿਓ ਚੱਲਿਆ ਵਣਜਾਰਾ, ਬਾਣੀ ਵਿੱਚ ਰੋਜ਼ ਕਹਿੰਦੇ ਹੋ ਆਪਣੀ ਖੇਤੀ ਰੱਖ ਲੈ ਜਾਗ, ਸਾਨੂੰ ਕਿਵੇਂ ਪਤਾ ਲੱਗ ਗਿਆ ਮਨ ਜਾਗ ਗਿਆ? ਕਹਿਣ ਲੱਗੇ ਇਹਦੇ ਲੱਛਣ ਨਹੀਂ, ਜਦੋਂ ਤੂੰ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ, ਨਿਤਨੇਮ ਕਰਨਾ ਹੈ, ਅਤੇ ਤੇਰਾ ਚਿੱਤ ਨਾ ਨਾ ਜੁੜੇ, ਅਤੇ ਅਜੇ ਸਮਝੀ ਮਨ ਆਲਸ ਵਿੱਚ ਹੈ, ਅਤੇ ਜਿੱਦਣ ਉਸੇ ਬਾਣੀ ਨੂੰ ਪੜ੍ਹਦਿਆਂ ਪੜ੍ਹਦਿਆਂ ਤੇਰੀਆਂ ਅੱਖਾਂ ਸੇਜਲ ਹੋ ਜਾਣ, ਕਿਸੇ ਨੂੰ ਪੁੱਛਣ ਨਾ ਜਾਈਂ, ਉਦਣ ਸੱਚ ਜਾਣੀ ਤੇਰਾ ਮਨ ਜਾਗਣ ਲੱਗ ਪਿਆ। ਜਦੋਂ ਬਾਣੀ ਮਿੱਠੀ ਲੱਗ ਜਾਏ, ਸਾਹਿਬ ਨੇ ਕਿਹਾ ਮਨ ਜਾਗੇ ਕਿ ਇਹ ਨਿਸ਼ਾਨੀ, ਮਿੱਠੀ ਲੱਗੇ ਪ੍ਰਹਿ ਕੀ ਬਾਣੀ, ਪਿਆਰੇ ਦੀ ਬਾਣੀ ਮਿੱਠੀ ਲੱਗੇਗੀ, ਇਹੀ ਤਾਂ ਮਨ ਜਾਗਣ ਦੀ ਨਿਸ਼ਾਨੀ ਹੈ। ਧੰਨ ਗੁਰੂ ਖਾਰਾ ਸਾਹਿਬ ਜੀ ਨੇ ਆਪਣੇ ਅੰਤਲੇ ਸਮੇਂ ਆਪਣੇ ਛੋਟੇ ਪੁੱਤਰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਅਸ਼ਟਮ ਬਲਬੀਰਾ ਉਹਨਾਂ ਨੂੰ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਕੀਤਾ ਹੈ। ਗੁਰਮੁਖੋ ਦੇਖੋ, ਅਸ਼ਟਮ ਬਲਬੀਰਾ ਤਾਂ ਮੈਂ ਸ਼ਬਦ ਵਰਤਿਆ ਕਿਉਂਕਿ ਭਾਈ ਗੁਰਦਾਸ ਦੂਜੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਲਈ ਇਹ ਸ਼ਬਦ ਵਰਤੇ ਨੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ 5 ਸਾਲ ਅਤੇ ਕੁਛ ਮਹੀਨੇ ਦੀ ਆਰਬਲਾ ਹੈ ਜਿਸ ਦਿਨ ਇਸ ਪਾਵਨ ਗੱਦੀ ਦੇ ਮਾਲਕ ਬਣੇ ਨੇ। ਹੁਣ ਇਤਿਹਾਸ ਤਾਂ ਇੱਥੋਂ ਤੱਕ ਬਚਨ ਕਰਦਾ, ਪਰ ਮੈਂ ਸਿਰਫ ਉਸ ਸਾਖੀ ਦਾ ਸੰਖੇਪ ਜਿਹਾ ਭਾਵ ਕਹਿ ਦੇਣਾ ਕਿ ਗੁਰੂ ਖਾਰਾ ਸਾਹਿਬ ਨੂੰ ਪੁੱਛਿਆ ਸੀ ਕਿ ਦੋਨੋਂ ਪੁੱਤਰ ਤੁਹਾਡੇ ਜੁੜੇ ਨੇ, ਪਰ ਕਿਹੜਾ ਹੈ ਜਿਹਦੇ 'ਤੇ ਬਖਸ਼ਾਂ ਹੋਣਗੀਆਂ, ਗਰੀਬ ਨਿਵਾਜੀ ਹੋਣੀ ਹੈ। ਸੂਈ ਦਿੱਤੀ ਸੀ ਅਤੇ ਨਾਲ ਕਿਹਾ ਸਾਨੇ ਕਿ ਦੋਨੋਂ ਬਾਣੀ ਪੜ੍ਹਦੇ ਨੇ, ਤੁਸੀਂ ਸੂਈ ਲੱਕੜ ਵਿੱਚ ਖਬੋ ਕੇ ਜਿੱਥੇ ਪੋਥੀ ਦਾ ਪ੍ਰਕਾਸ਼ ਹੈ ਸਾਖੀ ਦੇ ਭਾਵ ਨੂੰ ਸਮਝਿਓ। ਦੇਖੋ ਅਸੀਂ ਸਾਖੀਆਂ ਨੂੰ ਜਦੋਂ ਲੈਂਦੇ ਹਾਂ ਇੱਕੋ ਦਮ ਖੰਡਨ ਨਾ ਕਰਨ ਬਹਿ ਜਾਈਏ, ਇਹ ਵੀ ਨਹੀਂ ਹੋ ਸਕਦਾ, ਇਹ ਵੀ ਨਹੀਂ ਹੋ ਸਕਦਾ। ਨਹੀਂ ਪਿਆਰਿਓ, ਅਸੀਂ ਆਪਣੇ ਅੰਦਰ ਨੂੰ ਦੇਖੀਏ, ਜੇ ਮੇਰੇ ਤੋਂ ਕੁਛ ਨਹੀਂ ਹੋ ਸਕਦਾ, ਮੇਰਾ ਸਮਰੱਥ ਗੁਰੂ ਹੈ। ਹੁਣ ਇੱਕੋ ਗੱਲ ਕਹੀ ਸੂਈ, ਉੱਥੇ ਉਹ ਕਹਿੰਦੇ ਨੇ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਬਾਣੀ ਪੜ੍ਹਦੇ ਸਨ ਉਹ ਕਾਸਟ ਵਿੱਚ ਸੂਈ ਚਲੀ ਗਈ। ਅਸਲ ਵਿੱਚ ਹਕੀਕਤ ਸੀ ਕਿ ਰਾਮ ਰਾਏ ਜੀ ਬਾਣੀ ਪੜ੍ਹਦੇ ਨੇ, ਪਰ ਅੰਦਰ ਉਹ ਦਾਤ ਨਹੀਂ ਜਿਹੜੀ ਲੱਕੜ ਨੂੰ ਪੱਥਰ ਨੂੰ ਪਿਘਲਾ ਸਕੇਗੀ। ਗੁਰੂ ਹਰਕ੍ਰਿਸ਼ਨ ਸਾਹਿਬ ਦਾ ਅੰਦਰ ਉਹ ਹੈ ਜਿਹੜਾ ਪੱਥਰਾਂ ਨੂੰ ਅਤੇ ਲੱਕੜਾਂ ਨੂੰ ਵੀ ਨਰਮ ਕਰ ਦੇਵੇਗਾ, ਮੋਹ ਬਣਾ ਦੇਵੇਗਾ। ਗੁਰੂ ਖਾਰਾ ਸਾਹਿਬ ਜੀ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ 'ਤੇ ਬਿਰਾਜਮਾਨ ਕੀਤਾ ਅਤੇ ਆਪ ਪ੍ਰਭਪੁਰ ਪਿਆਨਾ ਕਰ ਗਏ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ 5 ਸਾਲ ਕੁਝ ਮਕੀਨੇ ਦੇ ਗੁਰੂ ਬਣੇ ਨੇ, ਕੀਰਤਪੁਰ ਸਾਹਿਬ ਦੀ ਧਰਤੀ 'ਤੇ ਰਹਿਮਤਾਂ ਵਰਸਾਈਆਂ, ਦਿੱਲੀ ਦੀ ਧਰਤੀ 'ਤੇ ਸੰਗਤ ਨੇ ਬੇਨਤੀ ਕੀਤੀ ਅਤੇ ਜਾ ਪਹੁੰਚੇ ਨੇ, ਉੱਥੇ ਵੀ ਸ਼ਬਦ ਦੀ ਗੱਲ ਕੀਤੀ। ਔਰੰਗਜ਼ੇਬ ਦਰਵਾਜ਼ੇ ਵਿੱਚ ਖਲੋਤਾ ਹੈ ਕਿ ਮੈਨੂੰ ਦਰਸ਼ਨ ਦਿਓ, ਅਤੇ 8 ਸਾਲ ਕੁਛ ਮਹੀਨੇ ਆਰਬ ਲੈ ਆਵਾਜ਼ ਆਉਂਦੀ ਪਈ ਹੈ ਨਹਿ ਮਲੇਸ਼ ਕੋ ਦਰਸ਼ਨ ਦੇਣਾ, ਮਲੇਸ਼ ਨੂੰ ਦਰਸ਼ਨ ਨਹੀਂ ਦੇਣਾ। ਕਿਉਂ? ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਪਾੜਾ ਪਾਉਣ ਦਾ ਯਤਨ ਪਿਆ ਕਰਦਾ ਹੈ। ਉੱਥੇ ਫਿਰ ਇਹਨੇ ਕਿਹਾ ਜੇ ਦਰਸ਼ਨ ਨਹੀਂ ਦੇਣੇ ਤਾਂ ਮੇਰੇ ਬਾਰੇ ਕੁਝ ਸ਼ਬਦ ਹੀ ਕਹਿ ਦੇਵੋ, ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਬੋਲੇ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਬੋਲੇ। ਕਹਿਣ ਲੱਗੇ ਜੇ ਸ਼ਬਦ ਸੁਣਨਾ ਚਾਹੁੰਦਾ ਹੈ ਨਾ, ਕਿਉਂਕਿ ਔਰੰਗਜ਼ੇਬ ਦਾ ਅੰਦਰ ਸੀ ਕਿ ਮੇਰੇ ਰਾਜ ਨੂੰ ਦੇਖ ਕੇ ਕਹਿਣਗੇ ਤੂੰ ਬੜਾ ਚੰਗਾ ਹੈ। ਗੁਰਮੁਖੋ ਇੱਕ ਗੱਲ ਚੇਤੇ ਰੱਖਿਓ, ਹਿਰਸੀ ਬੰਦੇ ਹਮੇਸ਼ਾ ਖੁਸ਼ਾਮਦੀ ਕਰਦੇ ਨੇ, ਬੇਮੁਥਾਜ ਜਿਹੜੇ ਨੇ ਉਹ ਬੇਪਰਵਾਹ ਰਹਿੰਦੇ, ਲਾਲਚੀ ਬੰਦੇ ਉਸਤ ਕਰਦੇ ਨੇ, ਈਰਖਾਲੂ ਬੰਦੇ ਨਿੰਦਿਆ ਕਰਦੇ ਨੇ। ਮੇਰਾ ਗੁਰੂ ਤਾਂ ਇੱਕ ਦਰਪਣ ਹੈ, ਜਿਹੋ ਜਿਹਾ ਮੂੰਹ ਸਾਹਮਣੇ ਲੈ ਕੇ ਜਾਵਾਂਗੇ ਸ਼ੀਸ਼ਾ ਝੂਠ ਨਹੀਂ ਬੋਲਦਾ, ਉਹਨੇ ਜਿਹੋ ਜਿਹਾ ਚਿਹਰਾ ਹੈ ਉਹ ਜੇ ਦਿਖਾ ਦੇਣਾ। ਭਾਈ ਸਾਹਿਬ ਨੇ ਬਚਨ ਵੀ ਕੀਤੇ ਨੇ, ਕਹਿਣ ਲੱਗੇ ਜਿਉਂਕਰ ਨਿਰਮਲ ਆਰਸੀ ਜਗ ਵੇਖਣ ਵਾਲਾ ਜੇਖਾ ਮੂੰਹ ਕਰ ਭਾਲੀਏ ਤੇਹੋ ਵੇਖਾਲਾ। ਜਿਹੋ ਜਿਹਾ ਮੂੰਹ ਲੈ ਕੇ ਜਾਏਗਾ, ਔਰੰਗਜ਼ੇਬ ਗੁਰੂ ਸ਼ੀਸ਼ੇ ਦੇ ਕੋਲ ਗਿਆ, ਕਹਿਣ ਲੱਗਾ ਮੇਰੇ ਬਾਰੇ ਸ਼ਬਦ ਕਹੋ, ਅਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਕਹਿਣ ਲੱਗੇ ਇਹਨੂੰ ਮਾਂ ਜੀ ਰਾਗ ਦਾ ਬਚਨ ਸੁਣਾ ਦਿਓ। ਮਹਾਰਾਜ ਕੀ? ਕਹਿਣ ਲੱਗੇ ਇਹਨੂੰ ਕਹਿ ਦਿਓ ਕਿਆ ਖਾਧਾ ਕਿਆ ਪਹਿਨਦਾ ਹੋਏ, ਜਾਮਾ ਨਾਹੀਂ ਸੱਚਾ ਸੋਏ, ਕਿਆ ਮੇਵਾ ਕਿਆ ਘੋ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਜੈ ਭੋਗ ਬਿਲਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੇ ਮਹਿਲੀ ਵਾਸ, ਜਿੰਨਾ ਮਰਜ਼ੀ ਅਡੰਬਰ ਇਕੱਠਾ ਕਰੀ ਪਰ ਚੇਤੇ ਰੱਖੀ ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼। ਜੋ ਕੋਈ ਤੂੰ ਇਕੱਠਾ ਕਰੀ ਬੈਠਾ, ਮੇਵੇ ਖਾ ਲੈ, ਮਾਸ ਖਾ ਲੈ, ਲਸ਼ਕਰ ਰੱਖ ਲੈ, ਫੌਜਾਂ ਰੱਖ ਲੈ, ਜੇ ਸੱਚ ਨਾਮ ਨਾਲ ਨਹੀਂ ਜੁੜਿਆ ਤੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਤੇਰੀਆਂ ਸਾਰੀਆਂ ਹਰਕਤਾਂ ਕੂੜੀਆਂ ਨੇ। ਸੱਚ ਜਾਣੋ, ਗੁਰੂ ਜੀ ਨੇ ਸ਼ਬਦ ਦੀ ਗੱਲ ਕੀਤੀ, ਇਹ ਜੋਤ ਅੱਜ 10ਵੇਂ ਰੂਪ ਵਿੱਚ ਆਈ। ਨਦੇੜ ਦੀ ਧਰਤੀ 'ਤੇ ਪਹੁੰਚੇ ਨੇ। ਧੰਨ ਗੁਰੂ ਕਲਗੀਧਰ ਸੱਚੇ ਪਿਤਾ ਜੀ ਦਾ ਅੱਜ ਦਿਨ ਤੁਸੀਂ ਦੇਖੋ। ਪਿਆਰਿਓ, ਤੁਸੀਂ ਭਾਵਨਾ ਵਾਲੇ ਗ੍ਰਿਸ਼ਤੀ ਸਿੱਖ ਹੋ, ਕਦੇ ਆਪਣੇ ਖਿਰਦੇ ਨੂੰ ਉਸ ਥਾਂ 'ਤੇ ਅਨੁਭਵ ਕਰਕੇ ਦੇਖੋ, ਅਨੁਭਵ ਦੇਖੋ। ਅਨੰਦਪੁਰ ਸਾਹਿਬ ਤੋਂ ਤੁਰੇ ਸਨ, ਮਾਤਾ ਨਾਲ ਸੀ, ਚਾਰ ਦੁਲਾਰੇ ਨਾਲ ਸਨ, ਮਹਿਲ ਨਾਲ ਨੇ। ਸਰਸਾ 'ਤੇ ਆਏ ਅਤੇ ਚਾਰਾਂ ਵਿੱਚੋਂ ਦੋ ਰਹਿ ਗਏ, ਮਾਂ ਅਤੇ ਦੋਨੋਂ ਲਾਲ ਨਿੱਕੇ ਵਿਛੜ ਗਏ। ਪਿਆਰਿਓ, ਚਮਕੌਰ ਆਏ ਅਤੇ ਵੱਡੇ ਦੋ ਜਿਹੜੇ ਸਨ ਉਹਨਾਂ ਨੂੰ ਵੀ ਉੱਥੇ ਛੱਡ ਗਏ, ਅਤੇ ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਵੀ ਉੱਥੇ ਛੱਡ ਗਏ। ਹੁਣ ਨਦੇੜ ਦੀ ਧਰਤੀ 'ਤੇ ਅਨੁਭਵ ਦੇਖੋ ਮੇਰੀ ਸੱਚੀ ਸਰਕਾਰ ਦਾ ਖਾਲਸਾ। ਦੇਖ, ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀਆਂ ਰਹਿਮਤਾਂ ਅੱਜ ਦੇ ਦਿਨ ਤੇਰੇ 'ਤੇ ਕੀਤੀਆਂ ਸਨ। ਦੋ ਪੁੱਤਰ ਚਮਕੌਰ ਰਹਿ ਗਏ ਅਤੇ ਜਦੋਂ ਸ਼ਹੀਦ ਹੋਏ ਅਤੇ ਪੁੱਤਰ ਦੀ ਲਾਸ਼ ਦੇਖ ਕੇ ਕਹਿਣ ਲੱਗੇ, ਸ਼ਾਬਾਸ਼ ਪਿਸਰ, ਖੂਬ ਦਲੇਰੀ ਸੇ ਲੜੇ ਹੋ। ਬਾਬਾ ਅਜੀਤ ਸਿੰਘ ਜੀ ਨੂੰ, ਸ਼ਾਬਾਸ਼ ਪਿਸਰ, ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ। ਕਿਉਂ ਨਾ ਲੜੇ, ਤੂੰ ਗੋਬਿੰਦ ਸਿੰਘ ਦਾ ਵੱਡਾ ਪੁੱਤਰ ਹੈ। ਛੋਟੇ ਨੇ ਜਦੋਂ ਆਗਿਆ ਮੰਗੀ ਅਤੇ ਹੱਸ ਕੇ ਕਹਿਣ ਲੱਗੇ, ਲਾਲ ਜੀ, ਮੈਨੂੰ ਆਸ ਸੀ ਕਿ ਤੂੰ ਆਪ ਆਵੇਂਗਾ। ਅਤੇ ਨਾਲ ਸ਼ਬਦ ਕਿਹਾ, ਹਮ ਨੇ ਹੀ ਕਹਾ ਥਾ ਬਾਪ ਕੋ ਜਾਂ ਦੀਜੈ ਧਰਮ ਪਰ, ਬੇਟਾ ਲੋਕ ਕਹਿਤੇ ਹੈ ਅਬ ਆਪ ਕੋ ਜਾਂ ਦੀਜੈ ਧਰਮ ਪਰ। ਤੁਰ ਲੱਗਿਆ ਲਾਲ ਨੂੰ ਇਹ ਸ਼ਬਦ ਕਹਿ, ਪੁੱਤਰ ਬਸ ਇੱਕ ਮੇਰੀ ਇੱਛਾ ਪੂਰੀ ਕਰੀ। ਬਾਬਾ ਜੁਝਾਰ ਸਿੰਘ ਖੜ੍ਹੇ ਹੋ ਕੇ ਕਹਿੰਦੇ, ਪਿਤਾ ਜੀ ਕੀ? ਦੇਖੋ, ਅਸੀਂ ਆਸ ਕਰਦੇ ਹਾਂ ਮੇਰਾ ਪੁੱਤਰ ਪਦਵੀ 'ਤੇ ਬਹਿਗਾ, ਮੇਰਾ ਪੁੱਤਰ ਡਾਕਟਰ ਬਣੇਗਾ, ਵਕੀਲ ਬਣੇਗਾ, ਮੇਰਾ ਪੁੱਤਰ ਲੀਡਰ ਬਣੇਗਾ। ਸੱਚੇ ਪਾਤਸ਼ਾਹ ਕਹਿਣ ਲੱਗੇ, ਤੇਰਾ ਜਨਮ ਹੋਇਆ, ਇੱਕ ਇੱਛਾ ਸੀ ਪੂਰੀ ਕਰੇਗਾ। ਪਿਤਾ ਜੀ ਹੁਕਮ, ਕਹਿੰਦੇ ਨੇ ਜਦੋਂ ਤੇਰੇ ਸੀਨੇ ਵਿੱਚ ਬਰਸ਼ੀ ਵੱਜਦੀ ਹੋਵੇ ਆਂਦਰਾਂ ਬਾਹਰ ਆਉਣ 'ਤੇ ਇੱਕ ਵਾਰੀ ਮੁੱਖ ਮੇਰੇ ਵੱਲ ਕਰ ਲਈ, ਮੈਂ ਤੈਨੂੰ ਸ਼ਹੀਦ ਹੁੰਦਿਆਂ ਦੇਖਣਾ ਚਾਹੁੰਦਾ। ਸਮਰੱਥ ਗੁਰੂ ਨੇ ਸ਼ਬਦ ਕਹਿਣ ਲੱਗੇ, ਬੇਟਾ ਮੇਰੀ ਇੱਕੋ ਇੱਛਾ ਹੈ ਕਿ ਇਹ ਖਾਹਿਸ਼ ਮੇਰੀ ਪੂਰੀ ਕਰ ਦੇਈ। ਅਤੇ ਬੜੀ ਵਾਰੀ ਤੁਸੀਂ ਅੱਲਾ ਯਾਰ ਖਾਂ ਜੋਗੀ ਦੇ ਇਹ ਸ਼ਬਦ ਪੜ੍ਹਦੇ ਸੁਣਦੇ ਹੋ। ਕਹਿਣ ਲੱਗੇ, ਬੇਟਾ ਤੁਮੀ ਉਹ ਪੰਥ ਕੇ ਬੇੜੇ ਕੇ ਖਵਈਆ, ਸਰ ਭੇਂਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ, ਲੇ ਦੇਖ ਕੇ ਤੁਮ ਕੀ ਤੇ ਮੇਰੇ ਗੁਲਸ਼ਨ ਕੇ ਬਕਈਆ, ਲੋ ਜਾਓ ਰਾਹ ਤਖਤੇ ਹੈ ਖਲਦ ਮੈਂ ਭਈਆ। ਇੱਛਾ ਕੀ ਹੈ? ਖਾਹਿਸ਼ ਹੈ ਕਿ ਤੁਮੇ ਤੇਗ ਚਲਾਤੇ ਹੋਵੇ ਦੇਖੇ, ਹਮ ਆਂਖ ਸੇ ਤੁਮੇ ਬਰਸ਼ੀ ਖਾਤੇ ਹੋਵੇ ਦੇਖੇ। ਦੇਖੋ, ਬਰਸ਼ੀ ਬੱਚੀ, ਪੁੱਤਰ ਨੇ ਮੂੰਹ ਗੁਰੂ ਵੱਲ ਕੀਤਾ ਅਤੇ ਉੱਚੀ ਅਟਾਰੀ ਵਿੱਚੋਂ ਆਵਾਜ਼ ਆਈ, ਪਿਆਰੇ ਭਾਈ ਦਇਆ ਸਿੰਘ, ਅੰਦਰੋਂ ਵਹਿ ਤੁਰੇ। ਆਖਰ ਗੁਰੂ ਦੇ ਪੁੱਤਰ ਨੇ ਸਿੱਖ ਦਾ ਹਿਰਦਾ ਪੱਥਰ ਨਹੀਂ, ਜਦੋਂ ਪੁੱਤਰ ਨੂੰ ਸਾਹਮਣੇ ਬਰਸ਼ੀ ਵੱਜਦੀ ਦੇਖੀ ਅੰਦਰ ਵਹਿ ਤੁਰਿਆ। ਅਤੇ ਬਾਪੂ ਮੁਸਕਰਾ ਕੇ ਕਹਿ ਰਿਹਾ ਸੀ, ਪਰਾਈ ਅਮਾਨ ਕਿਉਂ ਰੱਖੀ ਹੈ
ਦਿੱਤੀ ਹੁਣ ਸੁਖ।
ਪਿਆਰਿਓ, ਉੱਥੇ ਦੋ ਪੁੱਤਰ ਰਹਿ ਰਾਏ ਕੱਲੇ ਕੋਲ ਪਹੁੰਚਦੇ ਨੇ, ਛੋਟਿਆਂ ਦੀ ਖਬਰ ਮਿਲ ਗਈ, ਦਮਦਮਾ ਸਾਹਿਬ ਪਹੁੰਚ ਕੇ ਸਾਡੇ ਪੁਰਖਿਆਂ ਨੂੰ, ਸਾਡੇ ਬਜ਼ੁਰਗਾਂ ਨੂੰ ਵੇਖ ਕੇ ਕਿਹਾ ਸੀ, ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਦੀ ਸੰਤਾਨ ਕਾਇਮ ਹੈ, ਜਿੰਨੀ ਦੇਰ ਤੱਕ ਸੰਸਾਰ ਰਹੇਗਾ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਜਿੰਦਾ ਰਹੇਗਾ। ਕੌਣ ਹੈ ਪੁੱਤਰ ਗੁਰੂ ਗੋਬਿੰਦ ਸਿੰਘ ਦਾ? ਧਿਆਨ ਦਿਆ ਜੀ, ਇੱਕ ਹੈ ਨਾਦੀ ਪੁੱਤਰ, ਇੱਕ ਹੈ ਬਿੰਦੀ ਪੁੱਤਰ। ਬਿੰਦੀ ਦਾ ਅਰਥ ਹੈ ਜਿਸ ਦਾ ਜਨਮ ਪਿਤਾ ਦੀ ਬਿੰਦ ਵਿੱਚੋਂ ਹੋਇਆ, ਅਤੇ ਨਾਦ ਦਾ ਅਰਥ ਹੁੰਦਾ ਸ਼ਬਦ। ਚੇਤੇ ਰੱਖੋ, ਖਾਲਸਾ ਸ਼ਬਦ ਵਿੱਚੋਂ ਪੈਦਾ ਹੋਇਆ ਹੈ। ਚਾਰ ਬਿੰਦੀ ਪੁੱਤਰ ਸਨ ਅਤੇ ਜਿਹੜੇ ਅੰਮ੍ਰਿਤ ਛਕਦੇ ਰਹਿਣਗੇ ਗੁਰੂ ਗੋਬਿੰਦ ਸਿੰਘ ਦੇ ਨਾਦੀ ਪੁੱਤਰ ਬਣਦੇ ਰਹਿਣਗੇ। ਇਹ ਨਾਦੀ ਪੁੱਤਰ ਨੇ, ਕਿਵੇਂ ਅਸੀਂ ਕਹਿ ਦਈਏ ਕਿ ਗੁਰੂ ਗੋਬਿੰਦ ਸਿੰਘ ਦੀ ਸੰਤਾਨ ਨਹੀਂ? ਜਿੱਦਣ ਅੰਮ੍ਰਿਤ ਛਕਣੇ ਉਦਣ ਆਵਾਜ਼ ਆਉਂਦੀ ਹੈ, ਸਿੱਖਾਂ ਤੇਰੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ, ਤੇਰੀ ਮਾਂ ਦਾ ਨਾਮ ਮਾਤਾ ਸਾਹਿਬ ਕੌਰ ਹੈ, ਅਤੇ ਦਮਦਮਾ ਸਾਹਿਬ ਬਹਿ ਕੇ ਕਹਿ ਦਿੱਤਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਵੇ ਤੋਂ ਕਿਆ ਹੋਵਾ ਜੀਵਤ ਕਈ ਖਸਾ। ਨਦੇੜ ਦੀ ਧਰਤੀ 'ਤੇ ਪਹੁੰਚ ਗਏ ਨੇ, ਅੱਜ ਆਪਣੇ ਘਰ ਦਾ ਕੋਈ ਜੀ ਕੋਲ ਨਹੀਂ। ਗੁਰਮਖੋ, ਮੈਂ ਕਈ ਵਾਰੀ ਸੋਚਣਾ, ਸੱਚੇ ਪਾਤਸ਼ਾਹ ਵੱਡੇ ਪੁੱਤਰਾਂ ਦੇ ਸੰਸਕਾਰ ਹੋਏ ਤੁਸੀਂ ਕੋਲ ਨਹੀਂ, ਛੋਟੇ ਪੁੱਤਰਾਂ ਦੇ ਸੰਸਕਾਰ ਹੋਏ ਤੁਸੀਂ ਕੋਲ ਨਹੀਂ, ਅੱਜ ਨਦੇੜ ਦੀ ਧਰਤੀ 'ਤੇ ਜਾਣ ਲੱਗੇ ਹੋ। ਜੇ ਖੂਨ ਦਾ ਰਿਸ਼ਤਾ ਦੇਖੀਏ ਤਾਂ ਪਰਿਵਾਰ ਵਿੱਚੋਂ ਕਿੰਨੇ ਕੁ ਜੀ ਕੋਲ ਨੇ, ਪਰ ਤੁਰ ਲੱਗਿਆਂ ਅੱਜ ਦੇ ਦਿਨ ਬਚਨ ਕਹਿ ਸਨ ਕਿ ਮੈਂ ਜਿੱਥੇ ਸੰਪੂਰਨਤਾ ਵੱਲ ਜਾਣਾ ਚਾਹੁੰਦਾ ਹਾਂ ਉੱਥੇ ਕੇਸਰ ਸਿੰਘ ਛਿੱਬਰ ਨੇ ਇੱਕ ਸ਼ਬਦ ਕਿਹਾ ਹੈ। ਤਿਆਰੀ ਕਰਦੇ ਪਏ ਨੇ ਅਤੇ ਹੱਥ ਜੋੜ ਕੇ ਸਿੱਖ ਕਹਿੰਦੇ ਨੇ, ਸਤਿਗੁਰੂ ਇਹ ਜੋ ਸੰਗਤ ਹੈ ਤੇਰੀ, ਇਹ ਸ਼ਬਦ ਇਹ ਸਨ, ਸਤਿਗੁਰੂ ਇਹ ਜੋ ਸੰਗਤ ਹੈ ਤੇਰੀ ਤਿਸ ਦਾ ਕੀ ਹਵਾ ਹੈ, ਇਹਨੂੰ ਕਿਹਦੇ ਹਵਾਲੇ ਕੀਤਾ ਜੇ? ਕਹਿਣ ਲੱਗੇ ਬਚਨ ਕੀਤਾ, ਸਿੱਖੋ ਬਚਨ ਕੀਤਾ, ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ, ਗ੍ਰੰਥ ਗੁਰੂ ਹੈ ਲੜ ਪਕੜੋ ਅਕਾਲ। ਜਿਹੜੀ ਅਗਲੀ ਗੱਲ ਕਹੀ ਗੁਰਮੁਖੋ ਅਸੀਂ ਭੁੱਲ ਗਏ, ਰੋਜ਼ ਗਾਉਂਦੇ ਪਏ ਹਾਂ ਪੜ੍ਹਦੇ ਹਾਂ ਆਗਿਆ ਪਈ ਅਕਾਲ ਕੀ, ਉੱਥੇ ਚਾਰ ਗੱਲਾਂ ਕਹੀਆਂ ਸਨ। ਪਹਿਲਾ ਬਚਨ ਕਿਹਾ ਸੀ ਕਿ ਸਤਿਗੁਰੂ ਇਹ ਸੰਗਤ ਹੈ ਤੇਰੀ ਤਿਸ ਦਾ ਕੀ ਕਮਾਲ, ਬਚਨ ਕੀਤਾ ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ। ਸਿੱਖਾਂ ਦੇ ਹਿਰਦੇ ਸੇਜਲ ਨੇ, ਨੇਤਰ ਜਿਹੜੇ ਨੇ ਉਹ ਸੇਜਲ ਨੇ, ਕਹਿਣ ਲੱਗੇ ਵੇਖ ਕੇ ਆਪਸ ਵਿੱਚ ਕਰਨਾ ਪਿਆਰ, ਇਹ ਸ਼ਬਦ ਕਹਿ ਸਨ ਮੇਰੇ ਸਿੱਖੋ ਖਾਲਸਾ, ਆਪਸ ਵਿੱਚ ਕਰਨਾ ਪਿਆਰ, ਪੰਥ ਦੇ ਵਾਧੇ ਨੂੰ ਲੋਚਣਾ, ਮੇਰੇ ਪਰਿਵਾਰ ਨੂੰ ਵਧਾਇਆ ਜੇ, ਆਪਸ ਵਿੱਚ ਕਰਨਾ ਪਿਆਰ, ਪੰਥ ਦੇ ਵਾਧੇ ਨੂੰ ਲੋਚਣਾ, ਆਗਿਆ ਗ੍ਰੰਥ ਸਾਹਿਬ ਦੀ ਕਰਨੀ, ਪੰਥ ਸ਼ਬਦ ਦੀ ਖੋਜਣਾ। ਆਗਿਆ ਗੁਰੂ ਗ੍ਰੰਥ ਸਾਹਿਬ ਦੀ ਮੰਨਿਓ ਅਤੇ ਖੋਜਣਾ ਸ਼ਬਦ ਦੀ ਕਰਿਓ। ਗਿਆਨੀ ਗਿਆਨ ਸਿੰਘ ਹੋਣਾ ਨੇ ਜਿਹੜਾ ਪੂਰਾ ਦੋਹਰਾ ਕਿਹਾ ਹੈ ਨਾ, ਉਹਦੇ ਵਿੱਚੋਂ ਅਸੀਂ ਕੁਝ ਹਿੱਸਾ ਪੜ੍ਹਨੇ ਕਿ ਆਗਿਆ ਭਈ ਅਕਾਲ ਕੀ ਤਬਹਿ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪਰ ਮਾਨਿਓ, ਉੱਥੇ ਸ਼ਬਦ ਮਾਨਿਓ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਗੋ ਚਾਹੇ, ਖੋਜ ਸ਼ਬਦ ਮੈਂ ਲੇ। ਇਸ ਦੇ ਅੱਗੇ ਤੁਕਾਨੇ ਵਾਹਿਗੁਰੂ ਗੁਰੂ ਗ੍ਰੰਥ ਜੀ ਉਬੇ ਜਹਾਜ਼ ਉਧਾਰ, ਜੋ ਸ਼ਰਧਾ ਧਰ ਸੇਵਕ ਹੈ, ਕਹਿਣ ਲੱਗੇ ਸੋ ਭਾਵ ਉਤਰੈ ਪਾਰ, ਸਭ ਗੁਰੂ ਪ੍ਰਗਟ ਪੈ ਪੂਰਨ ਹਰ ਅਵਤਾਰ। ਉੱਥੇ ਲਿਖਿਆ ਜਗਮਗ ਜੋਤ ਬਿਰਾਜਰੀ ਸ਼੍ਰੀ ਗੁਰੂ ਗ੍ਰੰਥ ਮਜਾ, ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਗਮਗ ਜੋਤ ਹੈ। ਸਿੱਖੋ ਇੱਥੇ ਲੜ ਲੱਗਣਾ, ਦੇਖੋ ਪਹਿਲਾ ਹੁਕਮਨਾਮਾ ਇੱਥੋਂ ਆਇਆ ਸੀ, ਜਿਸ ਦਿਨ ਬਾਬਾ ਬੁੱਢਾ ਸਾਹਿਬ ਗ੍ਰੰਥੀ ਬਣੇ, ਗੁਰਮੁਖ ਪਿਆਰੇ ਬੈਠੇ ਨੇ ਉਸ ਅਸਥਾਨ ਦੀ ਸੇਵਾ ਵਾਲੇ। ਪਿਆਰਿਓ ਚੇਤੇ ਰੱਖਿਓ, ਬੜੇ ਵੱਡੇ ਭਾਗ ਹੁੰਦੇ ਜੇ ਜਿਨ੍ਹਾਂ ਨੂੰ ਗੁਰੂ ਰਾਮਦਾਸ ਆਪਣੇ ਘਰ ਵਿੱਚ ਬੁਲਾ ਕੇ ਸੇਵਾ ਦਿੰਦਾ ਹੈ। ਇੱਥੇ ਮਹਾਰਾਜਾ ਪਟਿਆਲਾ ਆਇਆ ਸੀ, ਚੌਰ ਸਾਹਿਬ ਨੂੰ ਖਾਤੀ ਲਾਉਣ ਲੱਗਾ ਅਤੇ ਸਿੰਘ ਸਾਹਿਬ ਨੇ ਕਿਹਾ ਸੀ, ਠੀਕ ਹੈ ਸਲਤਨਤ ਤੁਹਾਡੀ ਹੋਵੇਗੀ, ਪਰ ਇਹ ਗੁਰੂ ਰਾਮਦਾਸ ਦੇ ਘਰ ਵਿੱਚ ਰਾਜੇ ਮਹਾਰਾਜੇ ਵੀ ਚੌਰ ਨੂੰ ਹੱਥ ਨਹੀਂ ਲਾ ਸਕਦੇ। ਉਹ ਬਕਾਇਦਾ ਜਿਹਨੂੰ ਗੁਰੂ ਰਾਮਦਾਸ ਕਿਰਪਾ ਕਰਕੇ ਸੇਵਾ ਦਿੰਦੇ। ਪਹਿਲਾਂ ਹੁਕਮ ਲਿਆ ਅਤੇ ਉਦਨ ਕਿਹਾ ਸੀ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਖੋ ਆਵਾਜ਼, ਇਹ ਸੰਗਤ ਨਹੀਂ ਸੀ ਕਿਹਾ ਸੁਣੈ ਸਭ ਪੰਥ। ਉਦਨ ਕਿਹਾ ਸੀ ਮੈਂ ਪੰਥ ਨੂੰ ਸ਼ਬਦ 'ਤੇ ਲੜ ਲੈਣਾ, ਅਤੇ ਅੱਜ ਉਸੇ ਜੋਤ ਨੇ ਪੰਥ ਵਿੱਚ ਜੁਗਤ ਰੱਖ ਕੇ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਟਿਕਾ ਦਿੱਤੀ। ਕਹਿਣ ਲੱਗੇ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਖੋ ਆਵਾਜ਼, ਸੁਣੈ ਸਭ ਪੰਥ। ਕਹਿੰਦੇ ਨੇ ਅਦਬ ਸੰਗ ਤਵ ਗ੍ਰੰਥ ਸੁਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ ਕੀ ਬੋਲਿਆ, ਸੁਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਅੱਜ ਉਹੀ ਜੋਤ ਨੰਦੇੜ ਦੀ ਧਰਤੀ 'ਤੇ ਹੈ, ਸਿੱਖ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਕੀ ਹਜ਼ੂਰੀ ਵਿੱਚ ਨੇ, ਸੱਚੀ ਸਰਕਾਰ ਮੱਥਾ ਟੇਕ ਕੇ ਕਹਿੰਦੇ ਨੇ। ਇੱਥੇ ਮੈਂ ਰਹਿਤਨਾਮੇ ਦੇ ਸ਼ਬਦ ਨੇ, ਮੇਰੀ ਜਗ੍ਹਾ ਗ੍ਰੰਥ ਸਾਹਿਬ ਕੋ ਗੁਰੂ ਜਾਣਨਾ, ਮੇਰੀ ਜਗ੍ਹਾ ਗ੍ਰੰਥ ਸਾਹਿਬ ਕੋ ਗੁਰੂ ਜਾਣਨਾ, ਜੋ ਸਿੱਖ ਜਾਣੇਗਾ ਤਿਸ ਕੀ ਕਾਲ ਥਾਂ ਪਏਗੀ, ਜੋ ਸਿੱਖ ਜਾਣੇਗਾ ਤਿਸ ਕੀ ਕਾਲ ਥਾਂ ਪਏਗੀ। ਸਿੱਖਾਂ ਦੇ ਨੇਤਰ ਸੇਜਲ, ਸੱਚੇ ਪਾਤਸ਼ਾਹ ਤੁਸੀਂ ਸ਼ਬਦ 'ਤੇ ਲੜ ਲਾਏ, ਪਰ ਇਸ ਪਾਕ ਪਵਿੱਤਰ ਦੇਹ ਨੂੰ ਓਝਲ ਕਰਨ ਤੋਂ ਪਹਿਲਾਂ ਜਦੋਂ ਕਿਤੇ ਪ੍ਰਸ਼ਨ ਉੱਠਣਗੇ ਕਿਹਨੂੰ ਪੁੱਛਾਂਗੇ, ਅਤੇ ਉਸ ਵੇਲੇ ਮੱਥਾ ਟੇਕ ਕੇ ਗੁਰਤਾ ਗੱਦੀ ਦੇ ਕੇ ਜੋ ਹੁਕਮ ਆਇਆ ਉਹ ਸੀ ਮਾਰੂ ਮਹੱਲਾ ਪੰਜਵਾਂ, ਖੁੱਲ੍ਹਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ, ਸ਼ਰਨ ਥਾਂਕਾ ਪਾਏ ਬਿਸ਼ਰਾਮਾ, ਮਿਟ ਗਈ ਸਗਲੀ ਤਾਈ, ਅਬ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਨਾਈ, ਕਾਮ ਕ੍ਰੋਧ ਲੋਭ ਮੋਹ ਨਿਵਾਰੇ, ਨਿਵਰੇ ਦੁਸ਼ਟ ਪਹਿਰਾਈ। ਅਤੇ ਸ਼ਬਦ ਬੋਲ ਕੇ ਕਹਿ ਰਹੇ ਸਨ, ਗੁਰੂ ਤੁਹਾਡੇ ਤੋਂ ਦੂਰ ਨਹੀਂ, ਸਤ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤੈ ਨਾ ਭਇਓ ਦੁਰਾਈ, ਗੁਰੂ ਤੁਹਾਡੇ ਅੰਗ ਸੰਗ ਹੈ, ਧੰਨ ਗੁਰੂ ਕਲਗੀਧਰ ਜੀ ਨੇ ਕਿਰਪਾਲਤਾ ਕੀਤੀ, ਸਾਨੂੰ ਸ਼ਬਦ ਦਾ ਪੱਲਾ ਪਕੜਾਇਆ ਅਤੇ ਤੁਰਦਿਆਂ ਇੱਕ ਗੱਲ ਕਹਿ ਦਿੱਤੀ। ਕਹਿਣ ਲੱਗੇ ਜੋਤ ਇੱਥੇ ਜੇ ਰੂਪ ਦੇ ਦਰਸ਼ਨ ਕਰਨੇ ਜੇ ਜਿਹੜਾ ਸਿੱਖ ਬਾਣੀ ਨਾਲ ਜੁੜਿਆ ਹੋਵੇਗਾ। ਪਿਆਰਿਓ ਦੇਖੋ, ਜੋਤ ਤੋਂ ਬਿਨਾਂ ਸਰੀਰ ਮੁਰਦਾ ਹੈ। ਸਿੱਖ ਜਿੰਨੇ ਮਰਜ਼ੀ ਉੱਚਾ ਉੱਠਦਾ ਫਿਰੇ, ਜੇ ਅੰਦਰ ਗੁਰੂ ਦਾ ਸ਼ਬਦ ਨਹੀਂ ਬਾਣੀ ਤੋਂ ਬਿਨਾਂ, ਸਿੱਖ ਮੁਰਦਾ ਹੈ। ਇਸ ਚੀਜ਼ ਦਾ ਗੁੱਸਾ ਨਾ ਮਨਾਇਓ ਕਿ ਜੋਤ ਤੋਂ ਬਿਨਾਂ ਸਰੀਰ ਜਿੰਦਾ ਰਹਿੰਦਾ। ਜੇ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਅਤੇ ਸਿੱਖਾਂ ਤੇਰੇ ਅੰਦਰ ਨਾਮ ਦੀ ਜੋਤ ਪ੍ਰਵੇਸ਼ ਕਰੇ, ਫਿਰ ਤੂੰ ਬਣੇਗਾ ਖਾਲਸਾ, ਫਿਰ ਤੇਰੇ ਚਿਹਰੇ ਵਿੱਚੋਂ ਗੁਰੂ ਗੋਬਿੰਦ ਸਿੰਘ ਦੀ ਝਲਕ ਪਿਆ ਕਰੇਗੀ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ ਅਤੇ ਅੱਜ ਦੇ ਗੁਰੂ ਰਾਮਦਾਸ ਜੀ ਦੇ ਘਰ ਵਿੱਚੋਂ ਹੁਕਮ ਆਇਆ, ਰਹਾਉ ਦੀਆਂ ਅੰਮ੍ਰਿਤ ਬਚਨਾਂ ਤੁਕਾਂ ਨੇ ਉਹ ਗੁਰਮੁਖ ਪਿਆਰੇ ਪੜ੍ਹਨਗੇ। ਕਾਹੇ ਰੇ ਨਰਬ ਗਰਬ ਕਰਤ ਹੋ ਬਿਨਸ ਜਾਏ ਝੂਠੀ ਦੇ, ਪੜ੍ਹੋ ਜੀ ਰਹਾਉ ਦੀ ਤੁਕ ਹਮਰੋ।
ਸਤਨਾਮ ਵਾਹਿਗੁਰੂ ਸਾਹਿਬ ਜੀ, ਗਹਿਰੀ ਕਰਕੇ ਨੀਮ ਖੁਦਾਈ ਉੱਪਰ ਮੰਡ ਪਛਾਏ, ਮਾਰ ਕੰਡੇ ਤੇ ਕੋਵਦ ਕਾਈ ਜਿਨ ਤ੍ਰਿਣ ਤਰ ਮੂੰਡ ਬੁਲਾਏ, ਹਮਰੋ ਕਰਤਾ ਰਾਮ ਸੁਨੇਹ ਕਾਹੇ ਰੇ ਨਰ ਗਰਭ ਕਰਤ ਹੋ ਬਿਨ ਸਜਾਏ ਝੂਠੀ ਦੇ।
ਇਹਨੇ ਅੰਮ੍ਰਿਤ ਬਚਨ ਰਹਾਉ ਦੇ, ਹਮਰੋ ਕਰਤਾ ਰਾਮ ਸੁਨੇਹੀ, ਸਾਡਾ ਕਰਤਾ ਉਹ ਰਾਮ। ਕਿਹੜਾ ਰਾਮ? ਜਿਹੜਾ ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਉਹ ਬੋਲੇ। ਸਾਡਾ ਕਰਤਾ ਸਾਨੂੰ ਬਣਾਉਣ ਵਾਲਾ ਉਹ ਪਰਿਪੂਰਨ ਰਮਿਆ ਹੋਇਆ ਪਰਮਾਤਮਾ ਹੈ, ਹਮਰੋ ਕਰਤਾ ਰਾਮ ਸੁਨੇਹੀ। ਅਤੇ ਅਗਲੀ ਤੋਂ ਕਈ ਕਹਿਣ ਲੱਗੇ, ਕਾਹੇ ਰੇ ਨਰ ਗਰਭ ਕਰਤ ਹੋ, ਇਹ ਨਰ ਇਹ ਮਨੁੱਖ ਗਰਭ ਦਰ 'ਤੇ ਕੀ ਹੰਕਾਰ ਕਰੇ ਬਿਨ ਸਜਾਏ ਝੂਠੀ ਦੇਹ। ਜਿਸ ਝੂਠੇ ਸਰੀਰ ਦਾ ਤੂੰ ਮਾਣ ਕਰਨਾ ਪਿਆ, ਇੱਕ ਦਿਨ ਇਸ ਦੇਹੀ ਨੇ ਬਿਨਸ ਜਾਣਾ ਹੈ। ਇੱਥੇ ਮੈਂ ਇੱਕ ਖਿਨ ਰੁਕਣਾ ਚਾਹੁੰਦਾ। ਗੁਰਮੁਖੋ, ਅਸੀਂ ਦੇਹੀ ਨੂੰ ਸੰਸਾਰ ਦਾ ਰੂਪ ਰੰਗ ਸ਼ਿੰਗਾਰ ਦਿੰਦੇ ਹਾਂ। ਪਿਆਰਿਓ ਬਿਨਸ ਤਾਂ ਤੇ ਨੇ ਖੈ, ਪਰ ਇਸ ਦੇਹੀ ਦੇ ਅੰਦਰ ਜੁੜ ਕੇ ਕਦੀ ਆਪਾਂ ਨਾਮ ਦਾ ਆਨੰਦ ਮਾਣ ਸਕੀ? ਇਹ ਦੇਹੀ ਝੂਠੀ ਹੈ, ਇਹਨੇ ਬਿਨਸ ਨੇ, ਪਰ ਝੂਠੀ ਹੋਣ ਦੇ ਬਾਵਜੂਦ ਸਾਨੂੰ ਤਾਂ ਮਿਲੀ ਹੈ ਕਿਉਂਕਿ ਇਸ ਦੇਹੀ ਘੋੜੀ ਦੀ ਅਸਵਾਰੀ ਕਰਕੇ ਤੂੰ ਪਰਮਾਤਮਾ ਦੇ ਘਰ ਵਿੱਚ ਪਹੁੰਚ ਸਕੇ, ਬਿਰਸ ਜਾਏਗੀ। ਹੁਣ ਜੇ ਬੰਦਾ ਸਵਾਰੀ ਤਾਂ ਕਰੇ ਨਾ, ਕੇਵਲ ਦੇਹੀ ਨੂੰ ਸ਼ਿੰਗਾਰੀ ਜਾਏ, ਤਾਂ ਬਾਬਾ ਜੀ ਨੇ ਇੱਕ ਬਚਨ ਕਿਹਾ, ਮਹੀਨਾ ਭਾਦਰੋਂ ਦਾ ਲੰਘ ਕੇ ਗਿਆ ਹੈ, ਆਹ ਡੇਢ ਮਹੀਨਾ ਪਹਿਲਾਂ। ਕਹਿਣ ਲੱਗੇ ਭਾਦੋਂ ਦੇ ਮਹੀਨੇ ਵਿੱਚ ਪੈਂਦਾ ਮੀਂਹ, ਅਤੇ ਅੰਦਰ ਦੀ ਪੜਾਸ ਧਰਤੀ ਦੀ ਨਿੱਕੀਆਂ ਨਿੱਕੀਆਂ ਖੁੰਬਾਂ ਨੂੰ ਜਨਮ ਦਿੰਦੀ ਹੈ, ਅਤੇ ਖੁੰਬ ਦੀ ਉਮਰ ਕਿੰਨੀ ਕੁ ਹੈ? ਖੁੰਬ ਨਿਕਲੀ ਇੱਕ ਡੇਢ ਘੰਟੇ ਤੋਂ ਪਹਿਲਾਂ ਖੁੰਬ ਖਤਮ ਹੋ ਜਾਂਦੀ ਏ। ਕਹਿਣ ਲੱਗੇ ਜਿਸ ਦੇਹੀ ਨੂੰ ਤੂੰ ਸ਼ਿੰਗਾਰਨਾ ਪਿਆ, ਚੇਤੇ ਰੱਖੀ ਇਹਦਾ ਘੰਟੇ ਦਾ ਭਰੋਸਾ ਨਹੀਂ, ਸਿਰਫ ਇੱਕ ਸਾਹ ਹੈ ਜਿਹੜਾ ਬਾਹਰ ਗਿਆ ਅੰਦਰ ਆਇਆ ਨਾ, ਅਤੇ ਬਸ ਉਸੇ ਵੇਲੇ ਖਤਮ। ਕਾਹੇ ਰੇ ਨਰ ਗਰਭ ਕਰਤ ਹੋ, ਤੂੰ ਕਾਹੀ ਗਰਭ ਹੈ ਬਾਵਲੀ, ਜੈਸੇ ਭਾਦੋ ਖੁੰਬ ਰਾਜ ਤੂੰ ਤਿਸਤੇ ਖਰੀ ਉਤਾਵਲੀ, ਤੂੰ ਤਾਂ ਭਾਦੋ ਦੀ ਖੁੰਬ ਦੀ ਤਰ੍ਹਾਂ ਬਿਰਸ ਜਾਣਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਦੇਹੀ ਦੇ ਸੰਬੰਧੀ ਇੱਕ ਬਚਨ ਕਿਹਾ, ਤੁਸੀਂ ਵਾਰ ਵਾਰ ਪੜ੍ਹਦੇ ਹੋ ਕਿ ਇਹ ਦੇਹੀ ਮਿੱਟੀ ਦਾ ਪੁਤਲਾ, ਮਿੱਟੀ ਦਾ ਭਾਂਡਾ, ਮਿੱਟੀ ਦੀ ਪੁੜੀ, ਮਿੱਟੀ ਦਾ ਸ਼ਹਿ। ਅਸੀਂ ਪੜ੍ਹਦੇ ਹਾਂ ਮਾਟੀ ਕੋ ਪੂਤਰਾ ਬਾਬਾ ਰਵਿਦਾਸ ਜੀ, ਕੈਸੇ ਨੱਚਦਾ ਹੈ ਦੇਖੈ ਦੇਖੈ ਸੁਣੈ ਬੋਲੇ ਦੌਰਿਓ ਫਿਰ, ਮਿੱਟੀ ਕਾ ਪੁੱਤਰਾ। ਕਬੀਰ ਜੀ ਕਹਿਣ ਲੱਗੇ, ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇਹ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਾਖਿਓ ਨਾਉਂ, ਕਹਿਣ ਲੱਗੇ ਚਾਰ ਦਿਵਸ ਕੇ ਪਹੁਨੇ ਬੜ ਬੜ ਰੂੰਦੈ ਠਾਉ। ਗੁਰੂ ਤੇਗ ਬਹਾਦਰ ਕਹਿਣ ਲੱਗੇ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਣ ਛਿਣ ਔਧ ਬਿਹਾਤ ਹੈ ਫੂਟੇ ਘੱਟ ਜਿਉਂ ਪਾਣੀ। ਤਵਜੋ ਦਿਓ, ਮੈਂ ਤਿੰਨ ਚਾਰ ਪ੍ਰਮਾਣ ਦਿੱਤੇ ਜੀ, ਮਿੱਟੀ ਦਾ ਪੁਤਲਾ, ਮਿੱਟੀ ਦੀ ਪੁੜੀ, ਮਿੱਟੀ ਦਾ ਭਾਂਡਾ। ਭਾਂਡੇ ਤਾਂ ਅਸੀਂ ਸੋਨੇ ਦੇ ਵੀ ਲੋਕ ਵਰਤਦੇ ਨੇ, ਭਾਂਡੇ ਪਿੱਤਲ ਦੇ ਵੀ ਵਰਤਦੇ ਨੇ, ਭਾਂਡੇ ਤਾਂ ਲੋਕ ਕਾਂਸੀ ਦੇ ਵੀ ਵਰਤਦੇ ਨੇ, ਭਾਂਡੇ ਤਾਂਬੇ ਦੇ ਲੋਹੇ ਦੇ ਵਰਤਦੇ ਨੇ, पर की कारण के कहन लगे कबीर माटी के हम पुत्रे। बाबा रविदास कहन लगे माटी को पुत्रा कैसे नचत है, सोने दा भांडा टूटे कदी घरों बाहर नहीं कढ़ी दा, टुट जाए ते ढाल के दोबारा बनवा लईदा, पित्तल दा भांडा टुटे ते टांके लग जांदे ने ढल के मैटल फिर नवा बन सकदा है। प्यारियो लोहे दा बर्तन टुटे ते ढल के दोबारा फिर होंद विच आ सकदा है। केवल मिट्टी दा भांडा ऐसा है जिहड़ा एक वारी टुट जाए किसी ने घर नहीं रखिया, क्योंकि टुटे हुए घरों बाहर ही सटने पैंदे। इस करके तू मिट्टी दा भांडा है। हमरो करता राम स्नेही काहे रे नर, गर्भ करत हो बिनस जाए झूठी देही, बंके बाल पाग सिर डेरी ए तन होएगो भस्म की ढेरी, काहे रे नर गर्भ करत हो ए तन होएगो भस्म की ढेरी, ऊंचे मंदर सुंदर नारी राम नाम बिन बाजी खारी। कबीर गर्भ ना कीजिए चाम लपेटे खाड, काहे रे नर गर्भ करत हो, कबीर गर्भ ना कीजिए चाम लपेटे खांड, खैबर ऊपर छतर तर ते फुन तरनी गांड। कबीर गर्भ ना कीजिए देही देख सुरंग, आज काल तज जाओगे जू कांचुरी कुयंग। पास दमामे बाबा फरीद जी, छत शेर भेरी छडो रड, ये मैं अर्थ थोड़े जे कर जाना। पास दर्थ कोल बादशाह सी, जदो उदो घरों निकलना ते पहला नगारा वजना, तो उन्हें नगारा बजा के कहना भी बादशाह पधार रहे ने, ते जदो बाहर निकलना सिर उत्ते छतर सोने दा, दरबार भी जाना ते कमियां ने खुशामदा दियां कविता उचारन करनियां। बाबा फरीद कहंदे देखो शरीर दा माण करन वाला, अज मौत आ गई नगारे कोल पए ने, पर कोई बजा के नहीं कहंदा पिया अज बादशाह पधार रहा है। पास दमामे छत शेर सिर ते झुलण वाले छत्र कोल पए ने, भेरी छडो रड, रड छंद दा नाम है, जेड़े रड छंद विच सिफतां करदे सन अज ओह कवि वी मूंह नीवे करके खलोते। काहे रे नर गर्भ करत हो, पास दमामे छत सिर भेरी छडो रड, जाए सुते जिराण में थीए अतीमा। अतीमा दा करी अर्थ हुंदा यतीम, थीए अतीमा कढ। कहन लगे ओ बंदा जिहदे नाल लखां लोक तर तुरदे सन, ओ देखो कबरां विच जमीन विच यतीमां दी तरह दफना के आ गए। काहे रे नर गर्भ करत हो बिनस जाए झूठी दे। शाह मुहम्मद ने जंगनामा लिखिया सिखां दा, उन्हें एक पहला जिहड़ा बंद लिखिया है काहे रे नर गर्भ करत हो, ओ लिखदा है ये जग है सराए मुसाफरां दी, इत्थे जोर वाले कई आए गए, शहदाद नवरूद फराउन जय दावे बन खुदाए कहाए गए, अकबर शाह जय बिच दिल्ली फेरी वांग बन जा रहा पाए गए, शाह ममदा रहेगा रब सच्चा वाजे कूड़ दे कई बजाए। हमरो करता राम स्नेही शाह ममदा रहेगा रब सच्चा, जोगी जति ब्रह्मचारी बड़े बड़े छत्रधारी, छत्र ही की छाया कई कोसलो चलत है, बड़े बड़े राजन के दावत फिरत देश, बड़े बड़े भूपन के द्रप को दलत है, मान से महीप ओ दलीप के से छत्रधारी, बड़ो अभमान पूज दंड को करत है, दारा से दल्योसर दुर्योधन से मानतारी, भोग भोग पूम अंत पूम में मिलता है। खमरो करता राम स्नेही काहरे नर गर्भ करत हो बिनस जाए झूठी देही। आरंभक पंक्ति गहरी करके नीव खुदाई पढ़ो जी।
गहरी करके नीव खुदाई ऊपर मंडप छाए,
गहरी करके बड़ी डूंगी नींव पट्टी ते खलोता, कहिंदा कारीगरां नूं मजदूरां नूं नक्शा नवीस नूं कि इन्नी डूंगी नींव पट्टी इन्ना कुछ विच मसाला पा दी, भावें सारी धरती गिल जाए पर मेरी बिल्डिंग ना टुटे। ओ बंदिया इह तां कोई नहीं टुटदी, बनाउण वालिया अपनी बिल्डिंग वल झाती मार, तूं तां जल की भीत कवन का थंबा रक्त बुंद का गारा, हाड मास नाली को पिंजर पंखी बसे, बेचारा कंपलैक्स बनाने वालिया जी सदके बना, पर अपने कंपलैक्स वाल वेख, काच कोटंग रचंत तोइंग लेपनंग रक्त चरमण, नवंता द्वारंग पीत रहतंग बाय रूपंग अस्थमण। आदमी का जिस्म क्या है, जिस पे शैदा है जहां, एक मिट्टी की इमारत एक मिट्टी का मकान, चूना गारा खून इश्का ईंटे इश्की खड्डियां, चंद सांसों पर खड़ा है ये ख्याली, आसमां मौत की पुरजोर आंधी जब इससे टकराएगी देख लेना ये इमारत टूट कर गिर जाए। गहरी करके नींव खुदाई डूंगी नींव पट ली ऊपर मंडप छाए कहिंदा बार सोहना वधिया जा ना उच्ची थां ते गुंबद बना दिओ गर्मी दे दिनां विच खाण पीण दे वाह वाह ठंडी हवा आवेगी। सच्चे बादशाह कहिंदे ने किधर तू डूंगियां नीयां पट्टी फिरने गहरी करके नींव खुदाई ते उच्चे वड्डे सारे मंडप महल खड़े कीते खन
मार कंडे ते को अदकावी जिन त्रिण तर मूंड बुला
कंडे ते को अदकाई जिन त्रिण तर मूंड बुलाए। मारकंडे ऋषि दी उम्र बहुत ज्यादा मनी गई है। असल च जदों जन्म होया मैं संखेप विच कह देना किसी ने कह दिता इहदी मौत हो जानी है। घोर तप कीता चिरजीवी कोई पर घर नहीं बनाया। पुछया जी घर क्यों नहीं बनाते हज़ारा साल उम्र कह लगे घटदिया घटदिया तो हज़ारा साल भी मुक जाने। जिन त्रिण धर मूंड बिलाए बिलाए दर्द का गुजारना जिन्हां ने अपनी जिंदगी दे हज़ारा साल सिर्फ सिर दे उत्ते कख रख के कखां दी झोंपड़ी रुखां दे थले रह के जिन्हां अपनी जिंदगी दे दिन बतीत कीते ओ मना तेरी उम्र मारकंडे ऋषि तो ज़्यादा है। तेरी उम्र तो एक साह है। बाहर गया मैं अगे बेनती की अंदर ना आया तू की कर लेगा हम आदमी खां
एकदम
कह लगे गहरी करके नीब खुदाई ऊपर मंडप छाए मार कंडे ते कोद काई जिन त्रिण तर मूंड बुलाए खमरो करता राम स्नेही काहे रेनर गर्भ कर तो बिरस चाए
झूठी
देही। अगला बचन सर्व सोयन की
सर्व सोयन की लंका होते रावण से अदकाए
सर्व सोयन की लंका होती जड़ी लंका सारी सोने दी बनी सी ते रावण वर्गा बंदा वाहगुरु मेरी मेरी कैरो करते हुए विच बचना सारी लंका दी सोने संलंका सोने दी ते रावण वर्गा जिन्हू अपनी ताकत दा बहुत माण सी ते गुरु ग्रंथ साहिब कहिंदे ने ओहदे नाल की बीतिया है
मेरी मेरी कैरो करते दुर्योधन से पाए
मेरी मेरी कैरो करते दुर्योधन से भाई
थले उंकड़ गई।
हाँ जी मेरी मेरी करते पे ने कैरो दुर्योधन वर्गे जिदे भरा सन कौरवां दे कहन लगे देखो उन्हां दा अंतला हशर की होया जिन्हां दा भरा इन्नी वड्डी ताकत वाला सी
कहां पयो दरबंदे हाथे खिन मैं पई पराय बारह योजन शत्र चले था देही गिरज ना खाए
बारह योजन निरंतर शत्र चलते पैसे एक योज योजन योजन विच चार को ने बारो चौक अड़ताली हड़ताली को जिन्हां दे सिर उत्ते शत्र चलते सन गुरमुखां ने ते पाठ कीता देही गिरज ना खाई उन्हां दे शरीर नू गिरजा ने भी ना खादा वो रुलदे रहे। सवेरे गुरमुख प्यारे हुक्म लिया सी देही गिरजन खाई उत्थे बहुवचन कीता उन्हां दे शरीर नू गिरजा ने नोच नोच के खाना कीता
सर्ब सोइन के लंका होते रावण से अदकाए
अद ताकत किदे कुल होवेगी जिदी सारी लंका ही सोने दी जिदे घर विच चंद्रमा ते सूरज दी शक्ति काम पे कर दी है एडे वड्डे परिवार वाला ते बाबा नामदेव कहिंदे ने देखो ओदा अंतला हशर की होया है
कहां पयो दरबंदे हाथे खिन मैं पई पराय
की होया एक खिन दे विच घर दे बुवे दे सामने हाथी बन्ने सन खिन दे विच सब कुछ ही पराया हो गया। ओ खिन केड़ा सी जदों मौत आई कल तक मालक सी मौत ने सब कुछ एदा बेगाना कर दिता है
दुर्वासा स्यों करत ठगोरी यादव ए पल पाए
अच्छा ऋषि नू जादवां दे मुंडिया ने कीता सी मखौल दुर्भाषा सों करत ठगौरी यादव
ए पल पाए
ਮਖੌਲ ਕੀ ਕੀਤਾ ਸੀ ਕਿ ਉਸ ਰਿਸ਼ੀ ਦੇ ਕੋਲ ਸਾਂਭੇ ਬੱਚੇ ਨੂੰ ਲੈ ਗਏ। ਬੱਚੇ ਦਾ ਨਾਮ ਸੀ ਸਾਂਭ। ਉਹਦੇ ਪੇਟ ਦੇ ਉੱਪਰ ਉਹਨਾਂ ਨੇ ਇੱਕ ਬਾਟੀ ਬੰਨ੍ਹ ਦਿੱਤੀ, ਅਰਥ ਕਰਨ ਵਾਸਤੇ ਹੈ। ਅਤੇ ਕ੍ਰਿਸ਼ਨ ਜੀ ਨੂੰ ਮਜ਼ਾਕ ਕਰਕੇ ਪੁੱਛਦੇ ਨੇ ਇਹਦੇ ਘਰ ਵਿੱਚ, ਵਾਹਿਗੁਰੂ ਜੀ ਦੁਰਭਾਸ਼ਾ ਨੂੰ ਪੁੱਛਦੇ ਨੇ ਇਹਦੇ ਘਰ ਵਿੱਚ ਕੌਣ ਜਨਮ ਲਏਗਾ। ਦੁਰਭਾਸ਼ਾ ਜੀ ਬੋਲੇ ਨਹੀਂ। ਪਰਤ ਕੇ ਫਿਰ ਉਹਨਾਂ ਮੁੰਡਿਆਂ ਨੇ ਜਦੋਂ ਟੀਚਰ ਕੀਤੀ ਇਹਦੀ ਕੁੱਖ ਵਿੱਚੋਂ ਕਿੰਨੇ ਜਨਮ ਲੈਣਾ, ਅਤੇ ਕ੍ਰੋਧ ਵਿੱਚ ਆ ਕੇ ਕਹਿਣ ਲੱਗੇ ਜਿਹੜਾ ਜਨਮ ਲਏਗਾ ਤੁਹਾਡੀ ਕੁੱਲ ਦਾ ਨਾਸ਼
ਕਰੇਗਾ।
ਹੁਣ ਉਹ ਕੀ ਹੋਇਆ, ਗੁਰੂ ਸਾਹਿਬ ਨੇ ਉਦਾਹਰਣ ਲਈ ਹੈ, ਕਹਿੰਦੇ ਨੇ ਦੇਖੋ ਇੱਥੇ ਮਾਰਕੰਡੇ ਰਿਸ਼ੀ ਵਰਗੇ ਧਰਮਾਤਮਾ ਲੰਮੀ ਉਮਰ ਵਾਲੇ ਵੀ ਚਲੇ ਗਏ, ਇੱਥੇ ਦੁਰਯੋਧਨ ਵਰਗੇ ਮਾਨਧਾਰੀ ਜਿਨ੍ਹਾਂ ਨੂੰ ਆਪਣੀ ਤਾਕਤ ਅਤੇ ਬਲ ਅਤੇ ਮਾਣ ਸੀ ਉਹ ਵੀ ਰੁਲਦੇ ਰਹੇ, ਉਹਨਾਂ ਦੇ ਸਰੀਰ ਗਲਦੇ ਰਹੇ, ਉਸ ਤੋਂ ਅੱਗੇ ਉਹਦੇ ਭਰਾਵਾਂ ਦੇ ਤਨ ਰੁਲਦੇ ਰਹੇ, ਉਸ ਤੋਂ ਅੱਗੇ ਰਾਵਣ ਵਰਗਾ ਜਿਹੜਾ ਤਾਕਤ ਸਾਰੀ ਲੈ ਕੇ ਬੈਠਾ ਸੀ, ਅੱਜ ਦੇਖੋ ਕਿੱਥੇ ਲੰਕਾ ਅਤੇ ਕਿੱਥੇ ਲੰਕੇਸ਼। ਹਜ਼ੂਰ ਕਹਿਣ ਲੱਗੇ ਜਾਦੂਆਂ ਦੀ ਕੁੱਲ ਹੈ, ਦੁਰਭਾਸ਼ਾ ਨੇ ਕਿਹਾ ਤੁਹਾਡੀ ਕੁੱਲ ਦਾ ਨਾਸ਼ ਕਰੇਗਾ ਜਿਹੜਾ ਇਹਦੀ ਕੁੱਖ ਵਿੱਚੋਂ ਜਨਮ ਲਏਗਾ। ਉਹ ਬਾਟੀ ਪੇਟ ਦੇ ਨਾਲ ਜੁੜ ਗਈ। ਸਿਆਣੇ ਇਹੀ ਅਰਥ ਕਰਦੇ। ਫਿਰ ਕ੍ਰਿਸ਼ਨ ਜੀ ਨੂੰ ਪਤਾ ਲੱਗਾ, ਉਹਨਾਂ ਕਿਹਾ ਵੀ ਇਸ ਬਾਟੀ ਨੂੰ ਤੁਸੀਂ ਕਸਾਓ, ਕਸਾ ਕਸਾ ਕੇ ਇਹਨੂੰ ਖਤਮ ਕਰ ਦਿਓ। ਕਹਿੰਦੇ ਨੇ ਉਹਨਾਂ ਨੇ ਬਾਟੀ ਪੇਟ 'ਤੇ ਜੰਮੀ ਕੋਈ ਕਸਾਈ, ਅਤੇ ਇੱਕ ਛੋਟਾ ਜਿਹਾ ਟੁਕੜਾ ਜਿਹੜਾ ਅਖੀਰ 'ਤੇ ਬਚਿਆ ਉਸ ਬਾਟੀ ਦਾ, ਉਹਨੂੰ ਪਾਣੀ ਵੀ ਸੜ ਦਿੱਤਾ। ਕਿਵੇਂ ਨਾਸ਼ ਹੋਈ ਕੁੱਲ? ਜਿੱਥੇ ਉਹ ਬਾਟੀ ਕਸਾਈ ਗਈ ਉਹਦੇ ਵਿੱਚੋਂ ਸਰਕੜਾ ਪੈਦਾ ਹੋਇਆ, ਉਹਨੂੰ ਸਿਰਕੰਡਾ ਵੀ ਸ਼ਬਦ ਵਰਤਦੇ, ਉਹ ਪੈਦਾ ਹੋਇਆ, ਅਤੇ ਜਿਹੜੀ ਉਹ ਬਾਟੀ ਦਾ ਟੁਕੜਾ ਸੱਟਿਆ ਸੀ ਪਾਣੀ ਵਿੱਚ ਉਹਨੂੰ ਮੱਛੀ ਖਾ ਗਈ। ਸ਼ਿਕਾਰੀ ਨੇ ਮੱਛੀ ਪਕੜੀ। ਇੱਧਰ ਜਾਦੂਆਂ ਦੇ ਮੁੰਡੇ ਮੇਲੇ ਵਿੱਚ ਗਏ ਅਤੇ ਇੱਥੇ ਸ਼ਰਾਬ ਪੀ ਕੇ ਜਿੱਥੇ ਬਾਟੀ ਰਗੜੀ ਸੀ ਇੱਥੇ ਖਰੂਦ ਪਾਉਣ ਲੱਗੇ, ਇੱਕ ਦੂਜੇ ਨੂੰ ਗਾਲੀ ਗਲੋਚ ਕੀਤਾ। ਇਸੇ ਸਥਾਨ ਦੇ ਉੱਤੇ ਉਹਨਾਂ ਨੇ ਸਰਕੜਾ ਪੱਟ ਪੱਟ ਕੇ ਇੱਕ ਦੂਜੇ ਨੂੰ ਗਾਲਾਂ ਕੱਢਦਿਆਂ ਕੱਢਦਿਆਂ ਕਸੁੰਨ ਮੁੱਕੀ ਕਰਦਿਆਂ ਕਰਦਿਆਂ ਇੱਥੇ ਸਾਰੇ ਮਰ ਗਏ। ਕਿਵੇਂ ਕੁੱਲ ਦਾ ਨਾਸ਼ ਹੋਇਆ? ਅਤੇ ਜਿਹੜੀ ਮੱਛੀ ਨੇ ਖਾਧਾ ਸੀ ਉਹ ਛੋਟਾ ਜਿਹਾ ਟੁਕੜਾ ਬਾਟੀ ਦਾ ਧਾਤ ਦਾ, ਉਹ ਸ਼ਿਕਾਰੀ ਨੇ ਪਕੜੀ। ਸ਼ਿਕਾਰੀ ਨੇ ਮੱਛੀ ਨੂੰ ਚੀਰਿਆ, ਵਿੱਚੋਂ ਟੁਕੜਾ ਨਿਕਲਿਆ, ਉਹਨੇ ਟੁਕੜਾ ਚੰਗਾ ਜਾਣ ਕੇ ਆਪਣੇ ਤੀਰ ਦੀ ਨੋਕ 'ਤੇ ਲਾ ਲਿਆ। ਅਤੇ ਕ੍ਰਿਸ਼ਨ ਜੀ ਸੁੱਤੇ ਸਨ, ਲੱਤਾਂ 'ਤੇ ਲੱਤ ਰੱਖ ਕੇ। ਭਾਈ ਗੁਰਦਾਸ ਕਹਿੰਦੇ ਨੇ ਪਦਮ ਜਿਹੜਾ ਝਿਲਕਦਾ ਪਿਆ ਸੀ ਉਹਨੇ ਖਰਨ ਦੀ ਅੱਖ ਜਾਣ ਕੇ ਉਹ ਤੀਰ ਜਿਹਦੇ ਨਾਲ ਅੱਗੇ ਟੁਕੜਾ ਲੱਗਾ ਸੀ ਬਾਟੀ ਦਾ, ਇੱਕ ਤੀਰ ਮਾਰਿਆ, ਉਸ ਤੀਰ ਨਾਲ ਕ੍ਰਿਸ਼ਨ ਜੀ ਦਾ ਅੰਤ ਹੋ ਗਿਆ। ਦੁਰਭਾਸ਼ਾ ਸਿਓ ਕਰਤ ਠਗੌਰੀ, ਜਾਦਵ ਇਹ ਫਲ ਪਾਏ। ਕਹਿਣ ਲੱਗੇ ਪਿਆਰਿਓ ਐਡੇ ਐਡੇ ਵੱਡੇ ਦੇਵਤੇ ਚਲੇ ਗਏ, ਅਤੇ ਬਾਬਾ ਨਾਮਦੇਵ ਜੀ ਹੁਣ ਸਾਨੂੰ ਕਿਰਪਾ ਕਰਕੇ ਦੱਸੋ ਅਸੀਂ ਕਿਤੇ ਲੜ ਲੱਗੀਏ, ਅਤੇ ਅੱਗੋਂ ਫਿਰ ਬਚਨ ਕਰਦੇ ਨੇ ਕਿਰਪਾ।
ਕਿਰਪਾ ਕਰੀ ਜਨ ਆਪਣੇ ਉੱਪਰ, ਨਾਮ ਦਿਓ ਹਰ ਗੁਣ ਗਾਵੇ।
ਕਿਰਪਾ ਕਰੀ ਜਨ ਆਪਣੇ ਉੱਪਰ, ਕਹਿੰਦੇ ਨੇ ਆਪਣੇ ਜਨ ਨਾਮ ਦੇਵਤੇ ਖਰੀ ਨੇ ਕਿਰਪਾ ਕਰ ਦਿੱਤੀ। ਕੀ ਕਿਰਪਾ ਕੀਤੀ? ਕਹਿਣ ਲੱਗੇ ਅਸੀਂ ਨਾ ਦੇਈ ਦਾ ਮਾਣ ਕਰਨੇ ਹਾਂ, ਨਾ ਘਰ ਦਾ ਮਾਣ ਕਰਨੇ ਹਾਂ, ਨਾ ਆਪਣੇ ਗੁਣਾਂ ਦਾ ਮਾਣ ਕਰਨੇ, ਅਸੀਂ ਤਾਂ ਰੱਬ ਦੇ ਗੁਣਾਂ ਨੂੰ ਗਾਇਨ ਕਰਨੇ। ਕਿਰਪਾ ਕਰੀ ਜਨ ਆਪਣੇ ਉੱਪਰ, ਨਾਮ ਦਿਓ
ਹਰ ਗੁਣ ਗਾਏ।
ਹਰ ਗੁਣ ਗਾਏ, ਉਸ ਖਰੀ ਦੇ ਗੁਣ ਗਾਉਂਦੇ ਕਿਵੇਂ ਨੇ? ਕਹਿਣ ਲੱਗੇ ਸੋਨੇ ਕੀ ਸੂਈ, ਰੂਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸੁਣ ਲੱਗਾ। ਜਦੋਂ ਚਿੱਤ ਲੱਗ ਗਿਆ ਫਿਰ ਕਹਿਣ ਲੱਗੇ ਮਨ ਰਾਮ ਨਾਮਾ ਬੇਦੀਅਲੇ, ਜੈਸੇ ਕਣਕ ਕਲਾ ਚਿਤ ਮਾਂਡੀਅਲੇ। ਫਿਰ ਕੰਮ ਵੀ ਕਰਦੇ ਪਏ ਨੇ, ਕਿਰਤ ਵੀ ਕਰਦੇ ਨੇ। ਕਹਿਣ ਲੱਗੇ ਹਾਥ ਪਾਉ ਕਰ ਕਾਮ ਸਭ ਚੀਤ, ਨਿਰੰਜਨ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਪਿਆਰਿਓ।
ਦੋ ਮਿੰਟ ਦੋ ਮਿੰਟ
ਸਾਨੂੰ ਦਾਤਾ ਸਰੀਰ ਦੇ ਮਾਨ ਤੋਂ ਬਚਾ ਕੇ, ਘਰ ਦੇ ਮਾਨ ਤੋਂ ਬਚਾ ਕੇ, ਧਨ ਦੇ ਹੰਕਾਰ ਤੋਂ ਬਚਾ ਕੇ, ਇਸ ਦੇਹੀ ਨੂੰ ਸਫਲ ਕਰਨ ਦੀ ਜੁਗਤ ਬਖਸ਼ ਦੇਵੇ। ਇਹਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਬਾਕੀ ਸੰਖੇਪ ਜੀ ਵਿਚਾਰ ਰਾਤ ਕੀਤੀ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।